ਪੱਟੀ ਲਗਾ ਦਿੱਤੀ ਜਾਵੇਗੀ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੇ ਚੀਫ ਇਨਫਰਮੇਸ਼ਨ ਆਫਿਸਰ ਨੂੰ ਇੱਕ ਪੱਕਾ ਯਕੀਨ ਹੈ ਕਿ ਵੀਚੈਟ ਤੇ ਕੈਸਪਰਸਕੀ ਐਪਸ ਦੇ ਕਾਰਨ ਲੋਕਾਂ ਤੇ ਸਰਕਾਰ ਦੀ ਪ੍ਰਾਈਵੇਸੀ ਤੇ ਸਿਕਿਉਰਿਟੀ ਨੂੰ ਖਤਰਾ ਹੈ। ਇਸ ਫੈਸਲੇ ਉਤੇ ਕੈਸਪਰਸਕੀ ਨੇ ਇੱਕ ਬਿਆਨ ਵਿਚ ਆਖਿਆ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਕਾਰਨ ਕਾਫ਼ੀ ਨਿਰਾਸ਼ਾ ਦੇ ਨਾਲ ਨਾਲ ਹੈਰਾਨੀ ਵੀ ਹੋਈ ਹੈ। ਬਿਆਨ ਵਿਚ ਇਹ ਵੀ ਆਖਿਆ ਗਿਆ ਕਿ ਫੈਸਲਾ ਸਿਆਸੀ ਅਦਾਲਤ ਤੇ ਕੀਤਾ ਗਿਆ ਲਗਦਾ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਫਿਸਕਲ ਤੇ ਮੋਨੀਟਰੀ ਪਾਲਿਸੀ ਇੱਕ ਦੂਜੇ ਤੋਂ ਉਲਟ ਦਿਸ਼ਾਵਾਂ ਵਿਚ ਚੱਲ ਰਹੀਆਂ ਨੇ। ਇਸ ਦੇ ਲਈ ਮਹਿੰਗਾਈ ਨੂੰ ਹੇਠਾਂ ਲੈ ਕੇ ਆਉਣਾ ਮੁਸ਼ਕਲ ਹੋਇਆ ਪਿਆ। ਬੈਂਕ ਆਫ ਕੈਨੇਡਾ ਦੇ ਵੱਲੋਂ ਪਿੱਛੇ ਜਿਹੇ ਰੇਟ ਸਬੰਧੀ ਕੀਤੇ ਗਏ ਫੈਸਲੇ ਤੇ ਕੁਆਟਰਲੀ ਇਕਨੋਮਿਕ ਪੇਸ਼ਨਗੋਈ ਤੋਂ ਬਾਅਦ ਮੈਕਲਮ ਹਾਊਸ ਆਫ ਕਾਮਨਸ ਦੀ ਵਿੱਤ ਕਮੇਟੀ ਤੇ ਐਮਪੀ ਸਾਹਮਣੇ ਪੇਸ਼ ਹੋਣ ਜਾ ਰਹੇ ਨੇ। ਕੰਜ਼ਰਵੇਟਿਵ ਐਮਪੀ ਜਸਰਾਜ ਸਿੰਘ ਹੱਲਾ ਵੱਲੋਂ ਕੀਤੇ ਸਵਾਲ ਦੇ ਜਵਾਬ ਦੇ ਵਿਚ ਗਵਰਨਰ ਨੇ ਆਖਿਆ ਕਿ ਸੈਂਟਰਲ ਬੈਂਕ ਦੇ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚੇ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ। ਗਵਰਨਰ ਨੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਬਜਟ ਦੇ ਅਨੁਸਾਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਸਪਲਾਈ ਨਾਲੋਂ ਤੇਜ਼ੀ ਨਾਲ ਵਧਣਗੇ। ਇਸ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਉਤੇ ਵੀ ਦਬਾਅ ਪਵੇਗਾ। ਉਨ੍ਹਾਂ ਨੇ ਆਖਿਆ ਕਿ ਚੰਗਾ ਹੋਵੇ ਜੇ ਮੋਨੀਟਰੀ ਤੇ ਫਿਸਕਲ ਨੀਤੀ ਇਕ ਦਿਸ਼ਾ ਵਿਚ ਚੱਲਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਕੈਨੇਡਾ ਦੀਆਂ ਹੋਰ G7 ਮੁਲਕਾਂ ਦੇ ਨਾਲ ਵੀ ਤੁਲਨਾ ਕਰਨੀ ਚਾਹੀਦੀ ਹੈ। G7 ਮੁਲਕਾਂ ਦੇ ਵਿਚ ਕੈਨੇਡਾ ਦੀ ਘੱਟ ਦੇ ਮੁਕਾਬਲੇ GDP ਰੇਸ਼ੋ ਸਭ ਤੋਂ ਘੱਟ ਹੈ। ਦੱਖਣੀ ਲੰਡਨ ਦੇ ਕੋਰਡਨ ਵਿਚਲੇ ਘਰ ਦੇ ਵਿਚ ਮ੍ਰਿਤਕ ਮਿਲੀ ਭਾਰਤੀ ਮੁਟਿਆਰ ਦੇ ਕਤਲ ਦਾ ਦੋਸ਼ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ਤੇ ਲਗਾਇਆ ਗਿਆ। ਲੜਕੀ ਦੇ ਸਰੀਰ ਤੇ ਚਾਕੂ ਦੇ ਜ਼ਖਮ ਸਨ। ਪੁਲਿਸ ਅਤੇ ਮੈਡੀਕਲ ਸਟਾਫ ਨੂੰ ਮੌਕੇ ਉਤੇ ਬੁਲਾਇਆ ਗਿਆ। ਮਹਿਕ ਸ਼ਰਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਾਲ ਪੁਲਿਸ ਨੇ ਸ਼ੈਲ ਸ਼ਰਮਾ ਹਿਰਾਸਤ ਵਿਚ ਲੈ ਲਿਆ। ਮਹਿਕ ਹਾਲ ਹੀ ਦੇ ਵਿਚ ਭਾਰਤ ਤੋਂ ਆਈ ਸੀ। ਔਰਤ ਅਤੇ ਮੁਲਜ਼ਮ ਦੇ ਸਬੰਧਾਂ ਦਾ ਪਤਾ ਵੀ ਨਹੀਂ ਲੱਗ ਸਕਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਫਲਸਤੀਨ ਕੈਂਪ ਤੇ ਹਵਾਈ ਹਮਲੇ ਦੇ ਵਿਚ 50 ਵਿਅਕਤੀ ਹੋਏ ਹਲਾਕ। ਥਾਈਲੈਂਡ ਨੇ ਭਾਰਤੀ ਸੈਲਾਨੀਆਂ ਦੇ ਲਈ ਵੀਜ਼ਾ ਸ਼ਰਤਾਂ ਕੀਤੀਆਂ ਖਤਮ। ਏਅਰ ਇੰਡੀਆ ਜਹਾਜ਼ ਮੁੰਬਈ ਤੋਂ ਮੈਲਬਰਨ ਦੇ ਲਈ ਸਿੱਧੀ ਉਡਾਨ 15 ਦਸੰਬਰ ਤੋਂ। ਹਮਾਸ ਦੀ ਕੈਚ ਇਜ਼ਰਾਈਲੀ ਔਰਤ ਫੌਜੀ ਛੁਡਵਾਈ। ਫਿਲਹਾਲ ਜੰਗ ਬੰਦੀ ਭੁੱਲ ਜਾਓ, ਕਿਹਾ ਨੇਤਨਯਾਹੂ ਨੇ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸਆਰ ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਨਾ ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ ਪਟਾਕਾ.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ ਪਟਾਕਾ.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਟਾਕਾ.com।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਇਸ ਫਾਲ ਵਿਚ ਆ ਰਿਹਾ ਹੈ ਸਟੇਸ਼ਨ ਸਾਈਡ, ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨ ਟਾਊਨ ਵਿਚ ਸ਼ਰਤੀਆ, ਬੇਹਤਰੀਨ ਕੀਮਤ 487,990 ਡਾਲਰਾਂ ਵਿਚ ਦੱਸਿਆ ਗਏ। 2 ਟਾਵਰਾਂ ਵਾਲੀ ਇਸ ਬਿਲਡਿੰਗ ਵਿਚ ਸੈਂਟਰਲ ਪੋਡੀਅਮ ਥਾਨੀ, ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ ਸਟੇਸ਼ਨ ਸਾਈਡ.ca।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
Mahal in Rexdale. For more information, you can call 416-679-9991. 416-679-9191.
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਘਰ ਵਿੱਚ ਅਚਾਨਕ ਮੌਤ ਦਾ ਕਾਰਨ ਇਹੋ ਜਿਹੀ ਗੈਸ ਹੋ ਸਕਦੀ ਹੈ ਜਿਹਦਾ ਨਾ ਤੇ ਕੋਈ ਜ਼ਾਇਕਾ ਹੈ ਤੇ ਨਾ ਹੀ ਕੋਈ ਬੋ। ਕਾਰਬਨ ਮੋਨੋਆਕਸਾਈਡ ਦਾ ਅਲਾਰਮ ਆਪਣੇ ਘਰ ਵਿੱਚ ਹਰ ਉਸ ਥਾਂ ਵਿੱਚ ਲਾਓ ਜਿੱਥੇ ਤੁਸੀਂ ਸੌਂਦੇ ਹੋ ਤੇ ਹਰ ਮਹੀਨੇ ਅਲਾਰਮ ਨੂੰ ਟੈਸਟ ਵੀ ਜ਼ਰੂਰ ਕਰੋ। ਇਹ ਨਿੱਕੀ ਜਿਹੀ ਸਾਵਧਾਨੀ ਤੁਹਾਨੂੰ ਤੇ ਤੁਹਾਡੇ ਘਰ ਵਾਲਿਆਂ ਨੂੰ ਮਰਨ ਤੋਂ ਬਚਾ ਸਕਦੀ ਹੈ। ਨਵੰਬਰ ਦੀ 1 ਤਰੀਕ ਤੋਂ ਲੈ ਕੇ 7 ਤੱਕ ਕਾਰਬਨ ਮੋਨੋਆਕਸਾਈਡ ਦੀ ਜਗਰਾਹਤਾ ਦਾ ਹਫ਼ਤਾ ਹੈ। ਜਾਣਕਾਰੀ ਲਈ ਸੰਪਰਕ ਕਰੋ brampton-fire.com।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com। ਲੋਕਲ ਨੰਬਰ 6478724900।
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੇ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। ਵੀ ਆਰ ਆਫਰਿੰਗ ਅਲਟਰਾ ਲੋਨ ਰੇਟ ਐਂਡ ਮੈਕਸਿਮਮ ਇਕੁਇਟੀ ਇਨ 10-15 days। Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
This is Radio 770 AM, the voice of community. News, current affairs, information, music and chit chat. I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs se vich tuhanu swagat hai, main Ramanjit Singh Sidhu te program da eh dusra ghanta hai te ide vich thodi ji gal baat khulli rakhni hai te ਉਹਦਾ ਕਾਰਨ ਇਹ ਵੀ ਸੀ ਕਿ ਕੱਲ ਮੈਨੂੰ ਫੀਡਬੈਕ ਵੀ ਆਈ ਆ। ਫੀਡਬੈਕ ਅਕਸਰ ਤੁਹਾਡੇ ਵੱਲੋਂ ਮਿਲਦੀ ਰਹਿੰਦੀ ਹੈ, ਕੁਝ ਗੱਲਾਂ ਚੇਂਜ ਕਰਨ ਵਾਲੀਆਂ ਹੁੰਦੀਆਂ ਸ਼ੋਅ ਦੇ ਵਿੱਚ। ਐਨਰਜੀ ਲੈਵਲ ਦੀ ਗੱਲ ਹੈ, ਇੱਕ ਬਹੁਤ ਮਹੱਤਵਪੂਰਨ ਕਿ ਐਨਰਜੀ ਜ਼ਿਆਦਾ ਹੋਣੀ ਚਾਹੀਦੀ ਹੈ। ਕਈ ਕਹਿ ਦਿੰਦੇ ਮਾਰਨਿੰਗ ਸ਼ੋਅ ਹੈ ਇਸ ਕਰਕੇ, ਮੈਂ ਕਿਹਾ ਨਹੀਂ ਭਰਾਵਾ, ਅੱਜ ਕੱਲ੍ਹ ਵਨ ਡੇ ਕ੍ਰਿਕਟ ਤੇ ਟੀ ਟਵੰਟੀ ਦਾ ਰਿਵਾਜ਼ ਹੈ। ਪਹਿਲੇ 15 ਓਵਰਾਂ ਦੇ ਵਿੱਚ ਤਾਂ 100 ਤੋਂ ਉੱਪਰ ਸਕੋਰ ਬਣਨਾ ਹੀ ਚਾਹੀਦਾ, ਇਹ ਮੇਰੀ ਜ਼ਿੰਮੇਵਾਰੀ ਹੈ ਓਪਨਿੰਗ ਕਰੀ ਦੀ ਹੈ। ਬਟ ਫਿਰ ਵੀ ਬਾਕੀ ਵਿੱਚ ਵੀ ਪੇਸ ਰਹਿੰਦੀ ਹੈ ਤੇ ਰਹਿਣੀ ਚਾਹੀਦੀ, ਪਰ ਪਹਿਲੇ ਓਵਰਾਂ ਨੂੰ ਤਾਂ ਬਿਲਕੁਲ ਹੀ ਬਖਸ਼ਿਆ ਨਹੀਂ ਜਾ ਸਕਦਾ। ਸੋ ਪਹਿਲਾਂ ਤਾਂ ਹਿਟਿੰਗ ਹੋਣੀ ਚਾਹੀਦੀ, ਇੱਕ ਤਾਂ ਇਹ ਗੱਲ ਸੀ। ਨਿਊਜ਼ ਦੇ ਵਿੱਚ ਵੀ ਵੈਰਾਇਟੀ ਜ਼ਿਆਦਾ ਆਵੇ ਤੇ ਥੋੜਾ ਜਿਹਾ ਮੈਨੂੰ ਘੱਟ ਬ੍ਰੇਕ ਲੈਣ ਦੀ ਆਦਤ ਹੈ, ਇੱਕ ਤਾਂ ਮੈਂ ਉਹਦੇ ਵਿੱਚ ਇੰਟਰਵਲਸ ਜ਼ਿਆਦਾ ਕਰਨੇ ਚਾਹੁੰਦਾ ਹੈ ਕਿ ਦੋ ਤਿੰਨ ਨਿਊਜ਼ ਕਵਰ ਹੋ ਜਾਇਆ ਕਰਨ ਤਾਂ ਜ਼ਿਆਦਾ ਬੈਟਰ ਹੈ। ਪਰ ਨਿਊਜ਼ ਸੱਚੀ ਟਾਈਮ ਮੰਗਦੀਆਂ ਵੀ ਨੇ, ਟਾਈਮ ਮੰਗਦੀਆਂ ਨੇ ਨਿਊਜ਼, ਇਸ ਕਰਕੇ ਉਹਨਾਂ ਨੂੰ ਟਾਈਮ ਦੇਣਾ ਪੈ ਜਾਂਦਾ। ਜਾਂ ਤਾਂ ਮੈਂ ਬਿਲਕੁਲ ਉਸੇ ਸੁਪਰਫੀਸ਼ੀਅਲ ਜੇ ਲੈਵਲ ਦੇ ਉੱਪਰ ਡਿਸਕਸ ਕਰਨਾ, ਸ਼ੈਲੋ ਲੈਵਲ ਦੇ ਉੱਪਰ, ਪਰ ਜੇ ਅਸੀਂ ਉਸੇ ਤਰ੍ਹਾਂ ਹੀ ਕਰਦੇ ਰਹੇ ਤੇ ਫਿਰ ਉਹੀ ਰੂਟੀਨ ਖਬਰਾਂ ਬਣ ਜਾਂਦੀਆਂ ਨੇ। ਜੇ ਇੱਕ ਚੀਜ਼ ਨੂੰ ਫੜਿਆ ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਉਹਦੇ ਕੀ ਕਹਿੰਦੇ ਹੁੰਦੇ ਆ ਕਿ ਡਾਇਸੈਕਸ਼ਨ ਪ੍ਰੋਪਰ ਹੋ ਜਾਣੀ ਚਾਹੀਦੀ ਹੈ, ਇਹ ਮੇਰੇ ਦੁੱਖ ਨੁਕਤੇ ਸੀਗੇ। ਤੇ ਇੱਕ ਬੜਾ ਮਹੱਤਵਪੂਰਨ ਨੁਕਤੇ ਹੈ ਕਿ ਇੰਗੇਜ ਕਰਨ ਵਾਲਾ। ਮੇਰੇ ਸ਼ੋਅ ਦੇ ਵਿੱਚ ਹੁਣ ਤੱਕ ਦੋ ਪ੍ਰੋਬਲਮ ਰਹਿੰਦੀਆਂ ਹੁੰਦੀਆਂ ਸੀ ਕਿ ਇੱਕ ਤਾਂ ਮੈਂ ਕਾਲਰ ਇਨਵਾਈਟ ਕਰਕੇ ਤੇ ਮਜਮਾ ਲਾ ਕੇ ਘੱਟ ਬੈਠਣ ਵਾਲਾ ਹੋਸਟ ਰਿਹਾ, ਪਰ ਇੱਕ ਸ਼ਖਸੀਅਤ ਮੈਂ ਜ਼ਰੂਰ ਰੱਖੀ ਹੈ ਕਿ ਮੇਰੇ ਸ਼ੋਅ ਦੇ ਵਿੱਚ ਜਦੋਂ ਮਰਜ਼ੀ ਜਿਵੇਂ ਮਰਜ਼ੀ ਫੋਨ ਕਰ ਲਓ। ਇੱਕ ਓਪਨ ਪਲੇਟਫਾਰਮ ਹੈ, ਆਈ ਨੈਵਰ ਇਨਵਾਈਟ ਕਾਲਸ ਕਿ ਮੈਂ ਕਿਸੇ ਸਬਜੈਕਟ ਦੇ ਉੱਪਰ ਗੱਲ ਕਰੀਏ ਤੇ ਆਪਾਂ ਨੂੰ ਐਂ ਲੱਗਦਾ ਕਿ ਬਈ ਅੱਜ ਟੌਪਿਕ ਤਿਆਰ ਕਰ ਲਿਆ ਤੇ ਰਮਨਜੀਤ ਜੀ ਬਹੁਤ ਵਧੀਆ ਟੌਪਿਕ ਲੈ ਕੇ ਆਏ ਤੇ ਤਾਰੀਫ ਕਰਤੀ ਕਿਸੇ ਨੇ ਆ ਕੇ ਮੇਰੀ, ਤੇ ਮੈਨੂੰ ਉਹ ਪਸੰਦ ਨੀ। ਮੈਨੂੰ ਉਹਨਾਂ ਦੀ ਗੱਲ ਵਿਸ਼ੇ ਦੇ ਉੱਪਰ ਰਹੇ, ਸਬਜੈਕਟ ਦੇ ਉੱਪਰ ਗੱਲ ਕਰੋ। ਬਹੁਤੀਆਂ ਕਾਲਸ ਜਦੋਂ ਕੋਈ ਸ਼ੁਰੂ ਕਰਦੇ ਆ ਆਪਾਂ ਜਾਂ ਕਦੇ ਲਈ ਦੀਆਂ ਕਿਸੇ ਟੌਪਿਕ ਤੇ, ਤੁਸੀਂ ਅੱਜ ਬਹੁਤ ਸੋਹਣਾ ਟੌਪਿਕ ਲੈ ਕੇ ਆਏ ਹੋ, ਫਿਰ ਹੁੰਦਾ ਕਈ ਵਾਰ ਤੁਹਾਡੇ ਮਨ ਚ ਹੋਏਗਾ ਕਿ ਟੌਪਿਕ ਅੱਛਾ ਹੈ, ਪਰ ਕਮ ਟੂ ਦ ਪੁਆਇੰਟ ਤੇ ਆਪਾਂ ਕ੍ਰਿਟੀਕਲ ਹੋਣ ਦੀ ਕੋਸ਼ਿਸ਼ ਕਰਿਆ ਕਰੀਏ। ਉਹ ਮੇਰੀ ਵੀ ਆਦਤ ਖਰਾਬ ਹੋ ਚੁੱਕੀ ਹੈ ਕਿ ਦਿਲ ਕਰਦਾ ਵੀ ਬਸ ਕੋਈ ਤਾਰੀਫ ਹੀ ਕਰੇ ਕਿ ਬਹੁਤ ਵਧੀਆ ਜਾ ਰਹਾ ਭਾਈ, ਕਮਾਲ ਕਰਦੀ ਆ, ਹਨਾ। ਉਹਦੇ ਨਾਲ ਤੁਹਾਨੂੰ ਚਾਹੀਦਾ ਕਿ ਬੇਵਾਕ ਹੋ ਕੇ ਲੋਕ ਆਪਣੀ ਰਾਏ ਦੇ ਸਕਣ। ਮੈਂ ਵੀ ਕੋਸ਼ਿਸ਼ ਕਰਦਾ ਹੁੰਦਾ ਆਪਣੀ ਕਮੈਂਟਰੀ ਦੇ ਵਿੱਚ ਬੇਵਾਕ ਹੋਣ ਦੀ, ਤਾਂ ਮੈਨੂੰ ਥੋੜਾ ਜਿਹਾ ਸੁਣਨ ਦਾ ਵੀ ਪ੍ਰੈਕਟਿਸ ਦੀ ਲੋੜ ਆ। ਪਰ ਮੈਂ ਤੁਹਾਨੂੰ ਸਾਫ਼ ਕਹਿੰਦਾ ਕਿ ਹੈ ਮੇਰਾ ਵੀ ਸੁਭਾਅ ਹੈ ਜਿਹਾ ਹੀ ਹੈ, ਮੈਂ ਵੀ ਰੁੱਸ ਜੇ ਜਾਂਦਾ ਹੁੰਦਾ ਜੇ ਨਾ ਗੱਲ ਠੀਕ ਆ। ਸੋ ਇੱਕ ਤਾਂ ਅੱਜ ਦੇ ਟੌਪਿਕ ਦੀ ਹੈ, ਮੈਂ ਟੌਪਿਕ ਜ਼ਰੂਰ ਤੁਹਾਨੂੰ ਦੱਸਦਾ ਤੇ ਕੁਝ ਇੱਕ ਇਨਫੋਰਮੇਸ਼ਨ ਵੀ ਸਾਂਝੀਆਂ ਕਰਨ ਵਾਲੀ ਹੈ। ਸੋ ਟੌਪਿਕ ਤੇ ਇਹੀ ਹੈ ਕਿ ਸਕੂਲ ਦੇ ਵਿੱਚੋਂ ਜਦੋਂ ਕਾਲ ਆਉਂਦੀ ਹੈ ਤੇ ਉਹ ਮਾਵਾਂ ਨੂੰ ਬਹੁਤ ਆਉਂਦੀ ਹੈ, ਜੇ ਆਪਾਂ ਸਿੰਗਲ ਪੇਰੈਂਟਸ ਨੂੰ ਛੱਡ ਦਈਏ। ਮਦਰ ਨੂੰ ਸੋਸਾਇਟੀ ਦੇ ਵਿੱਚ ਜ਼ਿਆਦਾ ਰਿਸਪੋਂਸੀਬਲ ਬਾਏ ਡਿਫਾਲਟ ਇਹ ਮੰਨ ਲਿਆ ਜਾਂਦਾ, ਬੱਚੇ ਦੀ ਪਰਵਰਿਸ਼ ਨੂੰ ਮਾਂ ਦੇ ਨਾਲ ਜੋੜਿਆ ਜਾਂਦਾ। ਤੇ ਇਹਦੇ ਕਰਕੇ ਜਿਹੜਾ ਮਰਦ ਹੈ ਉਹ ਬਹੁਤੀ ਵਾਰ ਸੁਰਖਰੂ ਜਿਹਾ ਹੁੰਦਾ ਤੇ ਉਹ ਵੀ ਆ ਕੇ ਆਪਣੀ ਵਾਈਫ ਨੂੰ ਪੁੱਛੋ ਕਿਆ ਕਰ ਰਿਹਾ, ਬੱਚੇ ਠੀਕ ਨਹੀਂ, ਬਿਹੇਵੀਅਰ ਠੀਕ ਨਹੀਂ, ਵਟ ਐਵਰ ਹੈ, ਜਿਵੇਂ ਸਾਰਾ ਕੁਛ ਹੀ ਹੈ। ਤੇ ਇੱਕ ਚੀਜ਼ ਅਸੀਂ ਆਮ ਮੁਹਾਵਰਾ ਸੁਣਦੇ ਹੁੰਦੇ ਹਾਂ, ਵੈਸੇ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਜਿਹਨੇ ਅਪਰਾਧ ਕੀਤਾ ਜਾਂ ਜਿਹੜਾ ਗਲਤੀ ਕਰਦਾ ਫੜਿਆ ਗਿਆ ਉਹਦੇ ਪਿੱਛੇ ਸਾਜਿਸ਼ਕਰਤਾ ਨੂੰ ਜ਼ਰੂਰ ਪਹਿਚਾਣੋ ਕਿ ਜੇ ਕੋਈ ਵਾਰਦਾਤ ਹੋਈ ਆ, ਕਿਸੇ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਤਾਂ ਜਿਹਨੇ ਅੰਜਾਮ ਦਿੱਤਾ ਤੇ ਉਹਦੇ ਪਿੱਛੇ ਜਾ ਕੇ ਉਸ ਬੰਦੇ ਦੇ ਜਿਹੜੇ ਕੰਸਪੀਰੇਟਰ ਨੇ, ਪਰਪੀਟਰੇਟਰ ਆਫ ਦੋਸ ਡੈਥ ਕ੍ਰਾਈਮ, ਉਹਨਾਂ ਤੱਕ ਪਹੁੰਚ ਹੋਵੇ ਤੇ ਉਹਦੇ ਲਈ ਮੁਹਾਵਰਾ ਹੁੰਦਾ ਵੀ ਚੋਰ ਨੂੰ ਨਹੀਂ, ਚੋਰ ਦੀ ਮਾਂ ਨੂੰ ਫੜੋ। ਵੀ ਚੋਰ ਨੂੰ ਨਹੀਂ, ਚੋਰ ਦੇ ਪਿਓ ਨੂੰ ਫੜੋ ਨਹੀਂ ਕਹਿੰਦੇ, ਚੋਰ ਨਹੀਂ ਚੋਰ ਦੇ ਪਿਓ ਨੂੰ ਨਹੀਂ ਫੜਦੇ, ਚੋਰ ਦੀ ਮਾਂ ਨੂੰ ਫੜਨ ਦੀ ਗੱਲ ਕਹਿੰਦੇ ਆ। ਇੱਜ਼ਤ ਵਾਲੇ ਮਾਮਲੇ ਦੇ ਵਿੱਚ ਵੀ ਇਹੀ ਕਹਿ ਦਿੰਦੇ ਆ, ਧੀਆਂ ਦੇ ਨਾਲ ਇੱਜ਼ਤ ਜਾਂਦੀ ਆ, ਮੁੰਡਿਆਂ ਦੇ ਨਾਲ ਉਦਾਂ ਨੀ ਲੁੱਟੀ ਨਹੀਂ ਜਾਂਦੀ, ਮੁੰਡੇ ਕਰਕੇ ਇੱਜ਼ਤ ਨੀ ਲੁੱਟੀ ਜਾਂਦੀ, ਕੁੜੀ ਕਰਕੇ ਇੱਜ਼ਤ ਲੁੱਟੀ ਜਾਂਦੀ। ਹਾਂ, ਮੁੰਡੇ ਕਰਕੇ ਇੱਜ਼ਤ ਬਣਦੀ ਬੜੀ ਹੈ, ਧੀਆਂ ਕਰਕੇ ਵੀ ਬਣਦੀ ਹੈ, ਪਰ ਮੁੰਡਿਆਂ ਦੀ ਇੱਜ਼ਤ ਹੈ ਜ਼ਿਆਦਾ, ਨਾਲ ਮੁੰਡਿਆਂ ਨੂੰ ਉਸ ਤਰ੍ਹਾਂ ਲਿਆ ਜਾਂਦਾ ਹੁੰਦਾ। ਸੋ ਮੈਂ ਅੱਜ ਕੁੜੀ ਮੁੰਡਾ ਮੇਲ ਫੀਮੇਲ ਦੀ ਬਜਾਏ ਇਹ ਦੇਖਣਾ ਚਾਹੁੰਦਾ ਹੁੰਦਾ ਕਿ ਸਕੂਲਿੰਗ ਹੈ ਜਾਂ ਇੱਕ ਪੂਰੀ ਸਟਰਕਚਰ ਦੇ ਉੱਪਰ ਇੱਕ ਡਿਸਕਸ਼ਨ ਹੋਈ ਹੈ, ਉਸ ਡਿਸਕਸ਼ਨ ਨੂੰ ਤੁਸੀਂ ਕਿਵੇਂ ਲੈ ਰਹੇ ਹੋ, ਤੁਹਾਡਾ ਆਪਣਾ ਕੀ ਰਾਏ ਆ। ਕੁਝ ਇੱਕ ਪੁਆਇੰਟ ਤਾਂ ਮੈਂ ਜ਼ਰੂਰ ਸਾਂਝੇ ਕਰੂੰਗਾ ਤੇ ਇਹ ਵਿਸ਼ਾ ਬਿਲਕੁਲ ਓਪਨ ਹੈ ਤੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਮੁਤਲਕ ਆਪਣੀ ਰਾਏ ਦੇ ਸਕਦੇ ਹੋ ਕਿ ਬਈ ਪਹਿਲੀ ਕਾਲ ਪਿਓ ਨੂੰ ਵੀ ਆ ਸਕਦੀ ਆ। ਹਾਂ, ਮਾਵਾਂ ਹੀ ਅੱਗੇ ਕਹਿ ਦਿੰਦੀਆਂ ਹੁੰਦੀਆਂ ਸੀ ਆ ਲੈਂਦੇ ਤੁਹਾਡੇ ਪਿਓ ਨੂੰ ਦੱਸਦੀਆਂ ਵੀ ਅੱਜ ਤੇਰਾ ਆਹ ਹਾਲ ਸੀ ਪੇਪਰਾਂ ਚ ਜਾਂ ਤੇਰਾ ਟੈਸਟ ਚ ਨੰਬਰ ਘੱਟ ਆਏ ਆ, ਹਨਾ। ਪਰ ਤਕਰੀਬਨ ਮਦਰ ਹੀ ਪੇਰੈਂਟਸ ਟੀਚਰ ਮੀਟਿੰਗ ਅਟੈਂਡ ਕਰਦੀਆਂ, ਮਦਰ ਦੇ ਸਕੂਲਿੰਗ ਦਾ ਕੰਮ ਹੈ, ਇੰਡੀਆ ਵਿੱਚ ਵੀ ਦੇਖਿਆ ਉਹ ਪਾਪਾ ਦਾ ਕੰਮ ਤੇ ਗਏ ਨੇ ਜੀ, ਉਹ ਬੜੇ ਬਿਜ਼ੀ ਰਹਿੰਦੇ ਨੇ, ਪਰ ਇਹ ਨੀ ਕਿਸੇ ਨੇ ਛੇਤੀ ਛੇਤੀ ਕਹਿਣਾ ਕਿ ਮਦਰ ਬੜੀ ਬਿਜ਼ੀ ਰਹਿੰਦੀ ਹੈ ਜੀ, ਅੱਜ ਮੈਂ ਸਕੂਲ ਚ ਆ ਗਿਆ। ਅਗਲਾ ਕਹਿੰਦਾ ਫਿਰ ਤੂੰ ਤੇਰੀ ਵਾਈਫ ਹੀ ਬਿਜ਼ੀ ਹੈ, ਹਨਾ। ਮਤਲਬ ਇਹ ਕੈਨੇਡੀਅਨ ਸੋਸਾਇਟੀ ਦੀ ਗੱਲ ਕਰ ਰਹੇ ਹਾਂ ਆਪਾਂ, ਐਗਜ਼ਾਮਪਲ ਚਾਹੇ ਮੈਂ ਇੰਡੀਆ ਤੋਂ ਚੱਕਦਾ, ਪਰ ਇਹ ਡਿਸਕਸ਼ਨ ਸੀਬੀਸੀ ਤੇ ਚੱਲ ਰਹੀ ਇਸ ਮਾਮਲੇ ਦੀ। ਉੱਥੇ ਫਿਰ ਮੈਨੂੰ ਲੱਗਿਆ ਕਿ ਇਕੱਲਾ ਆਪਣੇ ਮਾਸ਼ਰੇ ਦਾ, ਆਪਣੀ ਕੌਮੀਅਤ ਨਾਲ ਜੁੜਿਆ ਮਾਮਲਾ ਨਹੀਂ ਹੈ, ਇਹ ਸਾਰੇ ਕਿਤੇ ਇਸ ਤਰ੍ਹਾਂ ਵਾਪਰਦਾ। ਸੋ ਇੱਕ ਤੇ ਇਹਦੇ ਤੇ ਕਾਲ ਲਾਊਂਗਾ ਤੇ ਤੁਹਾਡੇ ਤੇ ਕੋਈ ਮਜਬੂਰੀ ਨਾਫਜ਼ ਨਹੀਂ ਕੀਤੀ ਕਿ ਤੁਸੀਂ ਜ਼ਰੂਰ ਕਾਲ ਕਰਨੀ ਹੈ, ਜੇ ਨਹੀਂ ਵੀ ਵਿਸ਼ਾ ਚੰਗਾ ਲੱਗਿਆ। ਇਫ ਯੂ ਹੈਵ ਸਮਥਿੰਗ ਟੂ ਸ਼ੇਅਰ ਔਨ ਦਿਸ, ਯੂ ਆਰ ਮੋਰ ਦੈਨ ਵੈਲਕਮ ਟੂ ਸ਼ੇਅਰ ਯੂਅਰ ਵਿਊਜ਼। ਪਰ ਮੇਰੇ ਕੋਲ ਇੱਕ ਦੋ ਨੁਕਤੇ ਇਸ ਤੋਂ ਇਲਾਵਾ ਵੀ ਨੇ ਜਿਹਨਾਂ ਦੇ ਉੱਤੇ ਮੈਂ ਗੱਲਬਾਤ ਆਪ ਕਰਨੀ ਚਾਹਾਂਗਾ। ਸੋ ਇਹ ਤਾਂ ਇੱਥੇ ਤੱਕ ਹੈ ਕਿ ਮਦਰਸ ਨਾਲ ਅਸੀਂ ਸਕੂਲਿੰਗ ਦੀ ਵਿਵਸਥਾ ਨੂੰ ਜੋੜ ਰੱਖਿਆ। ਸੋ ਹੁਣ ਜਿਹੜੇ ਦੋ ਚਾਰ ਨੁਕਤੇ ਸਟੋਰੀ ਦੇ ਵਿੱਚ ਆਉਂਦੇ ਆ ਕਿ ਵਾਈ ਇਟ ਇਜ਼ ਹੈਪਨਿੰਗ, ਕਿ ਫਾਦਰਸ ਤੱਕ ਘੱਟ ਕਿਉਂ ਜਾਂਦੀ ਹੈ, ਕੁਛ ਤਾਂ ਮੇਰੀ ਆਪਦੀ ਐਂਥਰੋਪੋਲੋਜੀ ਦੀ ਸਟੱਡੀ ਹੈ ਉਹਦੇ ਤੇ ਵੀ ਗੱਲ ਕਰਾਂਗੇ, ਪਰ ਕਹਿੰਦੇ ਆ ਵੀ ਰਿਸਰਚਰਸ ਵੀ ਇਹੀ ਦੇਖ ਰਹੇ ਨੇ ਕਿ ਸੋ ਮੈਨੀ ਆਫ ਦਾ ਕਾਲਸ ਕਮ ਟੂ ਦੈਮ ਈਵਨ ਦੋ ਦੇ ਆਰ ਇਨ ਕਾਇੰਡ ਆਫ ਵੈਰੀ ਡਿਮਾਂਡਿੰਗ ਜੋਬ। ਜੇਕਰ ਪਹਿਲੀ ਗੱਲ ਤੇ ਸੀ ਨਾ ਵੀ ਬਿਜ਼ੀ ਵਾਲੀ, ਮੈਂ ਇੱਕ ਨੁਕਤਾ ਦੱਸਿਆ ਸੀ ਕਿ ਫਾਦਰ ਨੂੰ ਜ਼ਿਆਦਾਤਰ ਅਸੀਂ ਲਾ ਕੇ ਚੱਲਦੇ ਹਾਂ ਕਿ ਉਹ ਵੱਡੇ ਕੰਮ ਕਰਦੇ ਆ ਜੀ, ਉਹ ਬਿਜ਼ੀ ਹੋਣਗੇ, ਪਰ ਕਹਿੰਦੇ ਜੇ ਮਦਰਸ, ਔਰਤਾਂ ਨੇ ਆਪਣੇ ਤਜਰਬੇ ਦੱਸਿਆ ਰਿਸਰਚਰਸ ਨੂੰ, ਕਹਿੰਦੇ ਜੇ ਸਾਡੀ ਬੜੀ ਡਿਮਾਂਡਿੰਗ ਜੋਬ ਵੀ ਹੋਵੇ ਜਿਵੇਂ ਕੋਈ ਨਰਸਿੰਗ ਚ ਨੇ ਜਾਂ ਕੋਈ ਫਾਇਰ ਫਾਈਟਿੰਗ ਚ ਹੋਵੇ, ਕੋਈ ਪੁਲਿਸ ਚ ਵੀ ਹੋਣਗੇ, ਹਨਾ, ਦੇ ਹੈਵ ਟੋਲਡ ਦੀ ਸਕੂਲ ਟੂ ਕਾਲ ਦੇਅਰ ਚਿਲਡਰਨ ਫਾਦਰ ਕ੍ਰਿਸਟੀ ਬਜ਼ੈਡ ਐਨ ਐਸੋਸੀਏਟ ਪ੍ਰੋਫੈਸਰ ਆਫ ਇਕਨੋਮਿਕਸ ਐਟ ਸਿਰਾਕੁਸ ਯੂਨੀਵਰਸਿਟੀ ਇਨ ਨਿਊਯਾਰਕ। ਇਹ ਨਿਊਯਾਰਕ ਦੀ ਸਟੱਡੀ ਆ, ਪਰ ਫਿਰ ਵੀ ਕਹਿੰਦੇ ਆ ਕਿ ਤੁਹਾਨੂੰ ਬੜੇ ਸਪੈਸੀਫਿਕ ਰੀਜਨ ਚ ਦੇ ਕੇ ਕਿਤੇ ਮਾੜੀ ਮੋਟੀ ਗੱਲ ਆ ਜਾਂਦੀ, ਨਹੀਂ ਪਹਿਲਾਂ ਧਿਆਨ ਨਹੀਂ ਜਾਂਦਾ ਕਿ ਜੇ ਬੱਚਿਆਂ ਦੀ ਪੜ੍ਹਾਈ ਦਾ ਮਾਮਲਾ ਹੈ। ਆਰ ਯੂ ਗੋਇੰਗ? ਮੈਨੂੰ ਹੁਣੇ ਮੈਸੇਜ ਆਇਆ ਕਹਿੰਦੇ ਭਾਜੀ ਕੱਲ ਜਾਣਾ, ਤੇ ਜੇ ਤਾਂ ਤੁਸੀਂ ਜਾ ਰਹੇ ਹੋ ਕਿ ਕੌਣ ਜਾ ਰਿਹਾ, ਤੁਹਾਡੀ ਵਾਈਫ ਜਾ ਰਹੇ ਨੇ? ਕਿਉਂ ਕਹਿੰਦੇ ਭਾਈ ਮੇਰੀਆਂ ਤਾਂ ਤਿੰਨ ਨਾਈਟਾਂ ਨੇ, ਇਸ ਕਰਕੇ ਮੈਂ ਤਾਂ ਨਹੀਂ ਜਾ ਰਿਹਾ, ਪਰ ਕਹਿੰਦੇ ਇਹ ਇੱਕ ਪੰਗਾ ਹੈ ਹੀ ਹੈ। ਤੇ ਫਿਰ ਅਖੀਰ ਚ ਵਾਈਫ ਦੀ, ਫੀਮੇਲ ਦੀ, ਮਦਰ ਦੀ ਵਾਟ ਇਟ ਡਿਊਟੀ ਇਸ ਕੰਮ ਦੇ ਉੱਤੇ ਲੱਗਦੀ ਹੈ ਸਮ ਪੁਆਇੰਟ ਦੇ ਸੇ, ਜਾਂ ਦੇਰ ਗੋਟ ਟੂ ਬੀ ਸਟੱਡੀ ਔਨ ਦਿਸ। ਕਹਿੰਦੇ ਵੀ ਤੁਸੀਂ ਇਹ ਕਰਕੇ ਦੇਖੋ ਕਿ ਇਹ ਫਿਨੋਮਿਨਾ ਪੂਰੀ ਗੱਲਬਾਤ ਦਾ ਇਹਦੇ ਪਿੱਛੇ ਕਾਰਨ ਕੀ ਕੀ ਆਉਂਦੇ ਨੇ। ਸੋ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਪਰਵਰਿਸ਼, ਸਾਡੇ ਸਮਾਜ ਦਾ ਦੋ ਤਰੀਕੇ ਨਾਲ ਵਿਕਾਸ ਹੋਇਆ ਜੀ। ਇੱਕ ਤਾਂ ਆਪਾਂ ਪੁਰਾਣੇ ਜੰਗਲਾਂ ਚ ਤੁਰੇ ਆਉਂਦੇ ਜਿੱਥੇ ਫਿਰ ਪੂਰਾ ਸਮੂਹ ਸ਼ਿਕਾਰ ਕਰਨ ਜਾਂਦਾ, ਵੈਸੇ ਸ਼ੇਰ ਨੂੰ ਸ਼ਿਕਾਰ ਜ਼ਿਆਦਾ ਕਰਦੇ, ਪਰ ਬਾਕੀ ਜਾਨਵਰਾਂ ਦੇ ਵਿੱਚ ਇਹ ਮੇਲ ਦੇ ਪਿੱਛੇ ਹੁੰਦਾ ਸੀ ਕਾਰੋਬਾਰ ਬਹੁਤਾ, ਕਿ ਬੱਚੇ ਆਪਣੀ ਓਕੇ ਉਹ ਤਾਂ ਕਹਿੰਦੇ ਸੀ ਟੀਚਰ ਨਾਲ ਫੋਨ ਤੇ ਗੱਲ ਕਰ ਲਾਂਗੇ ਜੀ। ਤੇ ਘਰ ਸੰਭਾਲਣਾ, ਚੁੱਲ੍ਹਾ ਚੌਂਕਾ ਕਰਨਾ ਤੇ ਬੱਚਿਆਂ ਨੂੰ ਦਿਨ ਭਰ ਬੱਚਿਆਂ ਦੇ ਨਾਲ ਵਿਅਸਤ ਰਹਿਣਾ, ਇਹ ਆਮ ਤੌਰ ਤੇ ਜੋੜਿਆ ਗਿਆ। ਤੇ ਕਿਤੇ ਕਿਤੇ ਇਹ ਵੀ ਹੁੰਦਾ ਸੀ ਕਿ ਔਰਤਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਦੋ ਤਿੰਨ ਬੱਚੇ ਹੋ ਜਾਣ ਤੇ ਇਹਦੇ ਘਰ ਚ ਸੁਸਤ ਰਹੋਗੇ, ਫਿਰ ਇਧਰ ਉਧਰ ਬਿਜ਼ੀ ਕਰਨ ਦਾ ਵੀ ਤਰੀਕਾ ਕਹਿੰਦੇ ਹੁੰਦੇ ਸੀ ਕਿ ਬਈ ਔਰਤਾਂ ਨੂੰ ਤਾਂ ਬਿਜ਼ੀ ਰੱਖੋ, ਇਹ ਤਾਂ ਬੱਚਿਆਂ ਚ ਲੱਗੀਆਂ ਰਹਿਣ ਤਾਂ ਠੀਕ ਰਹਿੰਦੀਆਂ ਨੇ, ਨਹੀਂ ਫਿਰ ਦਖਲ ਅੰਦਾਜ਼ੀ ਵੱਧ ਜਾਂਦੀ ਹੈ। ਇਹ ਫਿਊਡਲ ਸੋਚ ਨਾਲ ਜੁੜੇ ਹੋਏ ਮਾਮਲੇ ਤੁਰੇ ਆਉਂਦੇ ਤੁਰੇ ਆਉਂਦੇ ਤੁਰੇ ਆਉਂਦੇ। ਹੁਣ ਸੋਚ ਮੁਤਾਬਕ ਤਾਂ ਅਸੀਂ ਉਹੀ ਹੈ, ਪਰ ਆਰਥਿਕ ਹਾਲਾਤ ਇਹ ਬਣ ਗਏ ਕਿ ਔਰਤਾਂ ਨੂੰ ਕੰਮ ਤੇ ਵੀ ਲਾ ਲਿਆ ਗਿਆ। ਘਰ ਦੀ ਜ਼ਿੰਮੇਵਾਰੀ ਵੀ ਹੈ ਪਰ ਨਾਲ ਜੋਬ ਵਾਲੀਆਂ ਵੀ ਹੈ। ਜਿਵੇਂ ਮੇਰੇ ਵਰਗੇ ਦਾ ਹੀ ਕੰਮ ਰਿਹਾ, ਮੈਂ ਬਹੁਤ ਘੱਟ ਪੇਰੈਂਟਸ ਟੀਚਰ ਮੀਟਿੰਗ ਤੇ ਗਿਆ। ਮੈਨੂੰ ਜ਼ਿੰਦਗੀ ਦੇ ਵਿੱਚ, ਮੈਂ ਅਜੇ ਤੁਸੀਂ ਕਹਿਦਾ ਵੀ ਸ਼ਾਇਦ ਪਹਿਲੇ 10 ਵੀ ਨਹੀਂ ਕੀਤੀਆਂ ਹੋਣੀ, ਪਰ ਬੱਚੇ ਦੀ ਈਮੇਲ ਆਉਣੀ, ਪੜ੍ਹ ਲਈ ਨਹੀਂ ਪੜ੍ਹ ਲਈ, ਜਵਾਬ ਦੇਤਾ ਨਹੀਂ ਦੇਤਾ। ਮੈਨੂੰ ਇਹ ਲੱਗਦਾ ਕਿ ਮੇਰੇ ਵਰਗਾ ਹੀ ਐਟੀਟਿਊਡ ਬਹੁਤੇ ਲੋਕਾਂ ਦਾ ਹੋਏਗਾ, ਜਾਂ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ, ਜਾਂ ਫਿਰ ਵਾਈਫ ਨੂੰ ਹਰ ਚੀਜ਼ ਦਾ ਹਰ ਗੱਲ ਦਾ ਪਤਾ। ਸਾਡੇ ਛੋਟੇ ਹੁੰਦਿਆਂ ਵੀ ਤੁਸੀਂ ਦੇਖੋ ਕਿ ਬੱਚਿਆਂ ਨੂੰ ਉਹਦੀ ਮੰਮੀ ਕਹਿ ਕੇ ਬੁਲਾਇਆ ਜਾਂਦਾ ਹੁੰਦਾ ਸੀ, ਕਦੇ ਉਹਦੇ ਪਾਪਾ ਨਹੀਂ ਜੀ ਉਹਦੇ, ਹਨਾ, ਵੀ ਹਰ ਚੀਜ਼ ਦੇ ਨਾਲ ਬੱਚਾ ਜਿਹੜਾ ਉਹ ਮਾਂ ਨਾਲ ਜੋੜ ਕੇ ਉਹਦੀ ਲਾਰਜਰ ਜ਼ਿੰਮੇਵਾਰੀ ਦੇ ਵਿੱਚ ਪਾਇਆ ਗਿਆ, ਤੇ ਫਿਰ ਇਹਦਾ ਬੋਝ ਵੀ ਉਹਦੇ ਤੇ ਪੈ ਜਾਂਦਾ। ਪਰ ਉਹਦੇ ਮੁਤਲਕ ਉਹਨੂੰ ਜੋ ਸਾਧਨ ਮਿਲਣੇ ਚਾਹੀਦੇ ਨੇ ਉਹ ਸ਼ਾਇਦ ਉਸ ਕਦਰ ਅਸੀਂ ਸ਼ੇਅਰ ਨਹੀਂ ਕਰਦੇ। ਸੋ ਮੇਰਾ ਤਾਂ ਇੰਨਾ ਕੁ ਦੁੱਖ ਹੈ ਜੀ, ਤੇ ਮੈਂ ਅਜੇ ਵੀ ਇਹ ਇਨਵਾਈਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਕੋਈ ਤਜਰਬਾ ਇਸ ਮਾਮਲੇ ਚ ਸਾਹਮਣੇ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਾਡਾ ਸਟੂਡੀਓ ਦਾ ਨੰਬਰ ਹੈਗਾ, ਤੇ ਇੱਕ ਦੋ ਅਨਾਊਂਸਮੈਂਟਸ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਉਹ ਸਾਂਝੀਆਂ ਕਰਨਾ, ਤੇ ਉਸ ਤੋਂ ਬਾਅਦ ਬਕਾਇਦਾ ਅੱਗੇ ਗੱਲ ਤੋਰਾਂਗਾ। ਸੋ ਪਹਿਲੀ ਇੱਕ ਅਨਾਊਂਸਮੈਂਟ ਤੇ ਇਹ ਹੈ ਕਿ ਇਸ ਮੰਡੇ ਤੋਂ ਨਵੰਬਰ 5 ਨੂੰ ਟਾਈਮ ਬਦਲ ਜਾਣੇ, ਇੱਕ ਘੰਟਾ ਟਾਈਮ ਪੱਛੜ ਜਾਏਗਾ। ਠੀਕ ਹੈ ਜੀ, ਅਸੀਂ ਜਿਵੇਂ ਜਦੋਂ 8 ਵੱਜਦੇ ਆ ਉਦੋਂ ਘੜੀਆਂ ਤੇ 7 ਵਜੇ ਹੋਇਆ ਕਰਨਗੇ, ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਨਾ। ਡੇ ਲਾਈਟ ਸੇਵਿੰਗ ਟਾਈਮ ਦੇ ਵਿੱਚ ਜਿਹੜਾ ਚੇਂਜ ਆਉਂਦਾ ਨਵੰਬਰ ਮਹੀਨੇ ਦਾ, ਉਹ 5 ਤਰੀਕ ਨੂੰ ਲਾਗੂ ਹੋ ਜਾਣਾ। ਸੋ ਉਹਦੇ ਨਾਲ ਚੱਕਰ ਕੀ ਪੈ ਰਿਹਾ, ਕਿਉਂਕਿ ਜਿਹੜਾ ਸਾਡਾ 770 AM ਰੇਡੀਓ ਫ੍ਰੀਕੁਐਂਸੀ ਹੈ, ਇਹ ਸਨਰਾਈਜ਼ ਟੂ ਸਨਸੈਟ ਦੇ ਹਿਸਾਬ ਨਾਲ ਚੱਲਦੀ ਹੈ। ਹੁਣ ਮੇਰੇ ਸ਼ੋਅ ਦੇ ਵਿੱਚ ਮੈਨੂੰ ਪਤਾ ਤੁਹਾਨੂੰ ਕਿੰਨੀਆਂ ਦਿੱਕਤਾਂ ਨੇ, ਬਹੁਤ ਲੋਕਾਂ ਨੂੰ ਇਸ ਵਕਤ ਸ਼ਾਇਦ ਨਾ ਵੀ ਸੁਣਾਈ ਦੇ ਰਿਹਾ ਹੋਵੇ, ਕਿਉਂਕਿ ਤੁਸੀਂ ਇੰਟਰਨੈਟ ਦੇ ਜ਼ਰੀਏ ਜਾਂ ਟੈਲੀਫੋਨ ਦੇ ਜ਼ਰੀਏ ਹੀ ਸੁਣ ਸਕਦੇ ਹੋ, ਥੋੜਾ ਲਿਮਿਟੇਸ਼ਨ ਆਪਾਂ ਨੂੰ ਇਹ ਸਹਿਣੀ ਪੈ ਰਹੀ ਆ। ਤੇ ਸਨਰਾਈਜ਼ ਦੇ ਹਿਸਾਬ ਨਾਲ ਜਦੋਂ ਮੇਰੇ ਸ਼ੋਅ ਦਾ ਟਾਈਮ 7 ਤੋਂ 9 ਹੋਇਆ, ਤੇ ਉਹਦੇ ਵਿੱਚ ਪਹਿਲੇ ਘੰਟੇ ਦੌਰਾਨ ਤੁਹਾਨੂੰ ਰੇਡੀਓ ਦੇ ਉੱਤੇ ਬਹੁਤ ਜ਼ਿਆਦਾ ਦਿੱਕਤਾਂ ਪੇਸ਼ ਆਉਣ ਲੱਗ ਪਈਆਂ ਸਮਝਣ ਦੇ ਵਿੱਚ ਪ੍ਰੋਗਰਾਮ ਦਾ ਬਕਾਇਦਾ ਪਤਾ ਨੀ ਲੱਗਦਾ। ਹੁਣ ਮੇਰਾ ਪ੍ਰੋਗਰਾਮ ਜਿਹੜਾ ਰੇਡੀਓ ਵੇਵਸ ਤੇ ਕਲੀਅਰ ਜਦ ਤੱਕ ਹੋਣ ਲੱਗਦਾ ਉਦੋਂ 8:15 ਹੋ ਜਾਂਦੇ ਨੇ ਤੇ ਹੁਣ ਵੀ ਮੈਂ ਇਸੇ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕੁਝ ਲੋਕਾਂ ਨੂੰ ਆਸਾਨ ਹੋ ਜਾਏਗਾ 8:15 ਤੋਂ ਬਾਅਦ ਰੇਡੀਓ ਸੁਣਨਾ। ਪਰ ਜਦੋਂ 5 ਨਵੰਬਰ ਹੋਏਗੀ ਉਸ ਤੋਂ ਬਾਅਦ 1 ਘੰਟਾ ਪਹਿਲਾਂ ਪ੍ਰੋਗਰਾਮ ਦਾ ਸ਼ੁਰੂ ਹੋ ਜਾਣਾ ਕਿਉਂਕਿ ਅਸੀਂ 8:00 ਦੀ ਬਜਾਏ 7 ਕਰ ਲੈਣਾ ਉਸ ਦਿਨ ਟਾਈਮ। ਤਾਂ ਕਹਿਣ ਦਾ ਮਤਲਬ ਹੈ ਜਿਹੜੀ ਗੱਲ ਤੁਹਾਨੂੰ ਅੱਜ ਲਾਈਵ ਰੇਡੀਓ ਦੇ ਉੱਪਰ ਰੇਡੀਓ ਵੇਵਸ ਦੇ ਉੱਤੇ 8:15 ਸੁਣਨ ਨੂੰ ਮਿਲ ਰਹੀ ਹੈ ਇਹ 5 ਨਵੰਬਰ ਤੋਂ ਬਾਅਦ ਇਹ 7:15 ਹੀ ਅਸੀਂ ਰੇਡੀਓ ਦੇ ਉੱਤੇ ਆਨ ਏਅਰ ਹੋ ਜਾਇਆ ਕਰਾਂਗੇ। ਬਾਕੀ ਸਾਧਨਾਂ ਦੇ ਉੱਤੇ ਤਾਂ ਅਸੀਂ ਆਨ ਏਅਰ ਹੈ ਹੀ ਹੈ, ਤੁਸੀਂ ਸਾਨੂੰ ਟੈਲੀਫੋਨ ਦੇ ਜ਼ਰੀਏ ਸੁਣ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਤੁਸੀਂ ਇੰਟਰਨੈਟ ਐਪਸ ਦੇ ਜ਼ਰੀਏ ਵੀ ਲਾਊਡ ਐਂਡ ਕਲੀਅਰ ਸਾਡੀ ਆਵਾਜ਼ ਆਉਂਦੀ ਰਹਿੰਦੀ ਹੈ। ਪਰ ਜਿੰਨੀ ਦੇਰ ਤੱਕ ਤੁਹਾਨੂੰ ਕਦੇ ਕੋਈ ਆਵਾਜ਼ ਵਿੱਚ ਸਟੈਟਿਕ ਜਾਂ ਕੜਕੜ ਦੀ ਆਵਾਜ਼ ਆਉਂਦੀ ਹੋਵੇ ਕਿ ਕਲੈਰਿਟੀ ਨਹੀਂ ਹੈ, ਉਨੀ ਦੇਰ ਤੱਕ ਤੁਸੀਂ ਜਿਵੇਂ ਅੱਜ ਕੱਲ ਦੀ ਗੱਲ ਹੈ ਤਾਂ 647-7279 ਸਾਡਾ ਫੋਨ ਨੰਬਰ ਹੈ, ਇਸ ਫੋਨ ਨੰਬਰ ਨੂੰ ਡਾਇਲ ਕਰਕੇ ਤੁਸੀਂ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ 6478724900 ਤੇ ਇਹੀ ਪ੍ਰੋਗਰਾਮ ਤੁਹਾਨੂੰ ਰੇਡੀਓ ਦੇ ਉੱਤੇ ਇਸ ਵਕਤ ਨਾਲੋਂ ਜ਼ਿਆਦਾ ਕਲੀਅਰ ਸਵੇਰੇ 7:15 ਤੋਂ ਸ਼ੁਰੂ ਹੋ ਜਾਇਆ ਕਰੇਗਾ। ਪ੍ਰੋਗਰਾਮ ਮੇਰਾ 7:00 ਸ਼ੁਰੂ ਹੁੰਦਾ ਪਰ ਪਹਿਲਾਂ ਖਬਰਾਂ ਹੁੰਦੀਆਂ ਨੇ, ਫਿਰ ਇੰਟਰੋਡਕਸ਼ਨ ਹੁੰਦੀ ਹੈ। ਹੁਣ ਤੁਹਾਨੂੰ ਜਿਹੜੀ ਪਰੇਸ਼ਾਨੀ 7:30 ਤੱਕ ਰਹਿੰਦੀ ਹੈ ਕਿ ਜੇਕਰ ਅਸੀਂ ਸਿਰਫ ਰੇਡੀਓ ਦੇ ਜ਼ਰੀਏ ਸੁਣਨਾ ਹੋਵੇ ਤੇ ਉਹ ਪਰੇਸ਼ਾਨੀ ਅਗਲੇ ਸੋਮਵਾਰ ਤੋਂ ਪਰਸੋਂ ਚੌਥੇ ਤੋਂ ਵੀਕਐਂਡ ਤੋਂ ਬਾਅਦ ਜਦੋਂ ਟਾਈਮ ਚੇਂਜ ਹੋਇਆ ਤੇ ਸਿਰਫ 7:30 ਯਾਨੀ ਪਹਿਲੇ 10 ਮਿੰਟ ਰਿਹਾ ਕਰੇਗੀ, ਉਸ ਤੋਂ ਬਾਅਦ ਤੁਸੀਂ ਰੇਡੀਓ ਦੇ ਉੱਤੇ ਵੀ ਸੁਣ ਸਕਦੇ ਹੋ। ਪਰ ਜੇ ਕਦੇ ਉਦੋਂ ਵੀ ਜਾਂ ਹੁਣ ਵੀ ਤੁਹਾਨੂੰ ਰੇਡੀਓ ਤੇ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ www.eawaz.com ਇਹਦੇ ਤੇ ਜਾ ਕੇ ਲਿਸਨ ਲਾਈਵ, ਵਾਚ ਲਾਈਵ, ਸਾਡੇ ਹੋਰ ਸ਼ਕੈਜੂਲ ਬਕਾਇਦਾ ਪੂਰੇ ਰੇਡੀਓ ਟੀਵੀ ਪ੍ਰੋਗਰਾਮ ਦਾ ਤੁਹਾਨੂੰ ਵੇਰਵੇ ਉੱਥੋਂ ਮਿਲ ਜਾਂਦੇ ਨੇ। ਪਰ ਜੇ ਫੋਨ ਦੇ ਜ਼ਰੀਏ ਸੁਣਨਾ ਹੋਵੇ ਤਾਂ 6478724900 6478724900 ਸਟੂਡੀਓ ਦਾ ਫੋਨ ਨੰਬਰ ਹੈ। ਜੇਕਰ ਤੁਸੀਂ ਇਹਨੂੰ ਡਾਇਲ ਕਰੋਗੇ ਤਾਂ ਬੜਾ ਲਾਊਡ ਐਂਡ ਕਲੀਅਰ ਕ੍ਰਿਸਟਲ ਕਲੀਅਰ ਤੁਹਾਨੂੰ ਆਵਾਜ਼ ਰੇਡੀਓ ਦੀ ਸੁਣਨ ਨੂੰ ਮਿਲੇਗੀ। ਸੋ ਹੁਣ ਜਿਵੇਂ ਕਿ ਰੇਡੀਓ ਪਹਿਲਾਂ ਨਾਲੋਂ ਤੁਹਾਡੇ ਸਾਹਮਣੇ ਹੁਣ ਬਿਹਤਰ ਚੱਲਣ ਲੱਗ ਗਿਆ ਹੋਏਗਾ, ਸੋ ਇਸੇ ਤਰ੍ਹਾਂ ਦੀ ਕੁਆਲਿਟੀ ਤੁਸੀਂ ਸੋਮਵਾਰ ਤੋਂ 7:15 ਤੋਂ ਇਹ ਸ਼ੁਰੂ ਹੋ ਜਾਇਆ ਕਰੇਗੀ। ਸੋ ਇੱਕ ਤਾਂ ਇਹ ਅਨਾਊਂਸਮੈਂਟ ਕਾਫੀ ਜ਼ਰੂਰੀ ਸੀ ਤੁਹਾਡੇ ਲਈ ਕਿ ਤੁਸੀਂ ਹਾਲ ਦੀ ਘੜੀ ਫੋਨ ਨੰਬਰ ਤੇ ਜ਼ਿਆਦਾ ਤੁਹਾਨੂੰ ਇਸਤੇਮਾਲ ਕਰਨਾ ਪਏਗਾ ਜਾਂ ਇੰਟਰਨੈਟ ਦਾ ਇਸਤੇਮਾਲ ਕਰਨਾ ਪਏਗਾ, ਪਰ ਸੋਮਵਾਰ ਤੋਂ ਬਾਅਦ ਤੁਸੀਂ ਰੇਡੀਓ ਵੇਵਸ ਦੇ ਜ਼ਰੀਏ ਵੀ ਇਹ ਪ੍ਰੋਗਰਾਮ ਸੁਣ ਸਕਦੇ ਹੋ। ਤੇ ਇੱਕ ਮੇਰੇ ਕੋਲ ਮਯੰਕ ਭਟਨਾਗਰ ਸਾਹਿਬ ਦੀ ਸਵੇਰੇ ਸਵੇਰੇ ਨਵੰਬਰ ਸਪੈਸ਼ਲ ਦੀ ਜਾਣਕਾਰੀ ਆਈ ਹੈ, ਉਹ ਸਾਡੇ ਪ੍ਰੋਗਰਾਮ ਦੇ ਲਗਾਤਾਰ ਸਪੋਂਸਰ ਨੇ 6474720 ਤੇ ਉਹਨਾਂ ਦਾ ਨੰਬਰ ਹੈ 6477022023 ਤੇ ਦੂਸਰਾ ਨੰਬਰ ਹੈ 6474724141 6474741 ਉਹਨਾਂ ਦਾ ਨੰਬਰ ਹੈ ਜੀ। ਤੇ ਉਹਨਾਂ ਨੇ ਕਿਹਾ ਕਿ ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਫਾਰ ਰੀਫਾਈਨਾਂਸ ਦੇ ਕੈਨ ਹੈਲਪ by offering exclusive refinancing programs. They are offering ultra low rates and a maximum amount in 30 days. So, kehne jekar kise ko koi property hove ki oh refinance karwana chahunde hon ta inna de kol kafi vadhiya refinancing de programs ne ultra low rates da edawa karde ne, tusi Mayank saab de naal gal kar sakde ho ਤੇ ਮੈਕਸੀਮਮ ਅਮਾਊਂਟ ਤੁਹਾਨੂੰ 30 ਡੇਸ ਦੇ ਵਿੱਚ ਮਿਲ ਸਕਦੀ ਹੈ। ਅਮੋਰਟਾਈਜੇਸ਼ਨ ਕੈਨ ਬੀ 30 ਇਅਰਸ ਐਜ਼ ਪਰ ਯੋਰ ਨੀਡਸ ਤੇ ਜੇ ਮੋਰਗੇਜ ਹੁੰਦੀ ਹੈ ਉਹ ਵੀ ਅੱਗੇ ਜਾ ਕੇ ਫਾਈਨਾਂਸਿੰਗ ਵੀ ਤਾਂ 30 ਸਾਲਾਂ ਤੱਕ ਵੀ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਪੇ ਬੈਕ ਕਰਨ ਲਈ ਤੇ ਇੰਟਰਸਟ ਵਿਲ ਬੀ ਔਨ ਨਿਊ ਟਰਮ ਜਿਹੜੀ ਨਵੀਂ ਟਰਮ ਹੋਏਗੀ ਉਹਦੇ ਮੁਤਾਬਕ ਹੀ ਤੁਹਾਨੂੰ ਵਿਆਜ ਲਿਆ ਜਾਵੇਗਾ। ਤੇ ਨਾਲ ਉਹਨਾਂ ਨੇ ਵੀ ਕਿਹਾ ਕਿ ਇਹਦੇ ਵਿੱਚ ਕੋਈ ਲਾਸਟ ਮਿੰਟ ਸਰਪ੍ਰਾਈਜ਼ ਨਹੀਂ ਹੈ। ਕਈ ਵਾਰ ਤੁਸੀਂ ਆਫਰ ਪੜ੍ਹ ਕੇ ਜਾਂਦੇ ਹੋ ਤੇ ਤੁਹਾਨੂੰ ਲੱਗਦਾ ਕਿ ਲੈ ਲੈਂਦੇ ਆ, ਪਰ ਅਖੀਰ ਚ ਜਦੋਂ ਸਾਈਨ ਕਰਨ ਦਾ ਵੇਲਾ ਆਉਂਦਾ ਉਹ ਕਹਿੰਦੇ ਨਹੀਂ, ਥੋੜਾ ਸਾ ਨਾ ਇਹ ਵੀ ਇੱਕ ਨੁਕਤਾ ਹੈ। ਉਹਨਾਂ ਨੇ ਇਹ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਨੁਕਤਾ ਨਹੀਂ ਹੋਏਗਾ। ਸੋ ਮਯੰਕ ਭਟਨਾਗਰ ਸਾਹਿਬ ਨੂੰ ਤੁਸੀਂ 6477020223 6474724141 ਤੇ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਮਾਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ ਇਹ 6 ਅਕਤੂਬਰ ਤੋਂ ਖੁੱਲੇ ਸੀ ਤੇ ਤਕਰੀਬਨ ਮਹੀਨਾ ਹੋਣ ਵਾਲਾ ਜੀ ਤੇ ਇਹ ਵੀ 5% ਡਿਸਕਾਊਂਟ ਦਿੰਦੇ ਨੇ ਗਰੋਸਰੀ ਆਈਟਮ ਤੇ ਜੇਕਰ ਤੁਸੀਂ ਇਨ ਸਟੋਰ ਪਰਚੇਸਿੰਗ ਕਰਦੇ ਹੋ ਲੋਕੇਸ਼ਨ ਹੈ 1010 ਡ੍ਰੀਮ ਕ੍ਰੈਸੈਂਟ ਯੂਨਿਟ 12 ਮਿਸਿਸਾਗਾ 9052861998 905 286 1998 ਇਹਨਾਂ ਦਾ ਨੰਬਰ ਹੈ ਜੀ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਖੁੱਲੇ ਰਹਿੰਦੇ ਨੇ ਲੈਂਬ ਸ਼ੋਲਡਰ 799 ਪਰ ਪਾਊਂਡ ਬੀਫ ਕੀਮਾ 449 ਪਰ ਪਾਊਂਡ ਤੇ ਚਿਕਨ ਲੈਗਸ ਐਸ ਇਜ 249 ਪਰ ਪਾਊਂਡ ਦੇ ਹਿਸਾਬ ਨਾਲ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਰਾਜਾ ਬਾਦਸ਼ਾਹ ਸਾਹਿਬ 6472903773 647-290-3373 ਇਹਨਾਂ ਦਾ ਫੋਨ ਨੰਬਰ ਹੈ ਤੁਸੀਂ ਇੱਥੇ ਜੇ ਇਹਨਾਂ ਨਾਲ ਕਾਲ ਕਰੋਗੇ ਤੇ ਤੁਹਾਨੂੰ ਇਹ ਹੋਮ ਤੇ ਆਟੋ ਇੰਸ਼ੋਰੈਂਸ ਰਿਨਿਊਵਲ ਦੇ ਉੱਪਰ ਤੁਹਾਡੀ ਕਵਰੇਜ ਦੱਸ ਸਕਦੇ ਆ ਕਿ ਕਿੰਨੀ ਬਿਹਤਰ ਕਵਰੇਜ ਦੇ ਪਲਾਨ ਇਹਨਾਂ ਕੋਲ ਹੈ ਔਰ ਕਿਸ ਤਰ੍ਹਾਂ ਦਾ ਪ੍ਰੀਮੀਅਮ ਹੋਏਗਾ ਪਰ ਕੁਛ ਕੰਡੀਸ਼ਨਸ ਐਸੀਆਂ ਨੇ ਜਿਹਦੇ ਵਿੱਚ ਬਹੁਤੇ ਲੋਕ ਜਿਹਨਾਂ ਕੋਲ 2 ਕਾਰਾਂ ਤੇ 1 ਘਰ ਹੋਵੇ ਉਹ ਇਹਨਾਂ ਤੋਂ ਇਹਨਾਂ ਦੇ ਪਲਾਨ ਦੇ ਵਿੱਚ ਸ਼ਾਮਲ ਹੋਣਗੇ ਜੇ ਇੱਥੋਂ ਇੰਸ਼ੋਰੈਂਸ ਕਰਵਾਉਂਦੇ ਆ ਤਾਂ ਉਹ ਸਾਲਾਨਾ 1775 ਡਾਲਰ ਦੀ ਬਚਤ ਕਰ ਸਕਦੇ ਨੇ 1775 ਡਾਲਰ ਦੀ ਰਿਬੇਟ ਤੇ ਬਚਤ ਦਾ ਇਹਨਾਂ ਦੇ ਕੋਲ ਪਲਾਨ ਹੈ ਤੁਸੀਂ ਇਹਨਾਂ ਦੇ ਇਸ ਪਲਾਨ ਦਾ ਫਾਇਦਾ ਲੈ ਸਕਦੇ ਤੇ ਹੁਣ ਮੈਂ ਤੁਹਾਨੂੰ ਫੇਰ ਇੱਕ ਵਾਰ ਇਨਵਾਈਟ ਕਰਾਂਗਾ ਕਿ ਜੇਕਰ ਤੁਹਾਡੀ ਇਸ ਵਿਸ਼ੇ ਦੇ ਉੱਤੇ ਕੋਈ ਗੱਲਬਾਤ ਕੋਈ ਰਾਏ ਹੋਵੇ ਤਾਂ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ ਕਿ ਤੁਹਾਡਾ ਆਪਣਾ ਕੀ ਤਜਰਬਾ ਕਿ ਮਾਵਾਂ ਨੂੰ ਜ਼ਿਆਦਾ ਫੋਨ ਸਕੂਲਾਂ ਤੋਂ ਆਉਂਦੇ ਨੇ ਜਾਂ ਮਾਵਾਂ ਨੂੰ ਹੀ ਬੱਚਿਆਂ ਦੇ ਪਰਵਰਿਸ਼ ਦੇ ਨਾਲ ਬਹੁਤਾ ਜੋੜ ਕੇ ਦੇਖਿਆ ਜਾਂਦਾ ਹੈ ਉਹਦੇ ਸਮਾਜਿਕ ਕਾਰਨ ਕੀ ਨੇ ਕਿ ਸੱਚਮੁੱਚ ਦੇ ਆਰ ਬੈਟਰ ਦੈਨ ਮੈਨ ਜੇ ਤਾਂ ਇਹ ਗੱਲ ਕਹਿਤੀ ਤੇ ਸਾਡੀ ਫਿਰ ਅਣਖ ਤੇ ਆ ਜਾਣਾ ਵੀ ਐਸੀ ਵੀ ਕੋਈ ਬਾਤ ਨਹੀਂ ਹੈ ਯਾਰ ਏਡੀ ਵੀ ਸਿਆਣੀ ਨਹੀਂ ਹੋਇਆ ਵੀ ਚਲੋ ਛੋਟੇ ਮੋਟੇ ਕੰਮ ਇਹਨਾਂ ਤੋਂ ਕਰਾ ਲਈਦੇ ਆ ਪਰ ਬਹੁਤਾ ਖਿਆਲ ਮੈਂ ਹੀ ਰੱਖਦਾ ਜੇ ਤਰੱਕੀ ਦੀ ਗੱਲ ਆਵੇ ਪਰ ਇਹ ਵੀ ਹੁੰਦਾ ਵੀ ਸਪੋਰਟਸ ਦੇ ਮਾਮਲੇ ਚ ਕਈ ਵਾਰ ਕਹਿ ਦਿੰਦੇ ਆ ਵੀ ਸਪੋਰਟਸ ਵਾਲੇ ਮਾਮਲੇ ਚ ਜੇ ਫਾਦਰ ਦਾ ਜ਼ਿਆਦਾ ਇੰਟਰਸਟ ਹੋਵੇ ਤਾਂ ਬੱਚੇ ਜ਼ਿਆਦਾ ਫਲਰਿਸ਼ ਕਰਦੇ ਆ ਕਿ ਸਕੂਲਿੰਗ ਨਾਲ ਜੁੜਿਆ ਹੋਇਆ ਮਾਮਲਾ ਜਿਵੇਂ ਦਾ ਵੀ ਆ ਤੁਸੀਂ ਆਪਣੇ ਤਜਰਬੇ ਦੇ ਆਧਾਰ ਤੇ ਕਹਿ ਸਕਦੇ ਹੋ ਕਿ ਵਾਈ ਮਦਰਸ ਆਰ ਦੀ ਫਸਟ ਚੋਇਸ ਫੋਰ ਸਕੂਲ ਟੂ ਕਾਲ ਦੈਮ ਅਪ ਸਮਥਿੰਗ ਵਿਚ ਇਜ਼ ਪਰਟੇਨਿੰਗ ਟੂ ਦੇਅਰ ਕਿਡਸ ਐਟ ਸਕੂਲ ਵੈਦਰ ਪਰਫਾਰਮੈਂਸ ਔਰ ਸਮਥਿੰਗ ਐਲਸ ਇਹਦਾ ਕਾਰਨ ਕੀ ਹੁੰਦਾ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ ਤੇ ਉਸ ਤੋਂ ਬਾਅਦ 1-2 ਹੋਰ ਗੱਲਾਂ ਨੁਕਤੇ ਵੀ ਸਾਂਝੇ ਕਰਨੇ ਆ ਤੇ ਇਸੇ ਦੇ ਉੱਤੇ ਮੈਂ ਬਹੁਤੀ ਵੇਟ ਨਹੀਂ ਕਰੂੰਗਾ ਤੇ ਨਾਲ ਮੇਰੇ ਕੋਲ ਕੁਝ ਇੱਕ ਖ਼ਬਰਾਂ ਨੇ ਫਿਰ ਅਸੀਂ ਖ਼ਬਰਾਂ ਵਾਲੇ ਪਾਸੇ ਚਲੇ ਜਾਵਾਂਗੇ ਮੇਰੇ ਕੋਲ ਇੱਕ ਅੱਜ ਕਿਤਾਬ ਆਈ ਆਪਣੇ ਪਾਕਿਸਤਾਨ ਰਹਿੰਦੇ ਪੰਜਾਬੀ ਲੋਕ ਨੇ ਜਿਹੜੇ ਉਹ ਇਸ ਨੂੰ ਬਿਹਤਰ ਜਾਣਦੇ ਹੋਣਗੇ ਇਹ ਹੈ ਹਿਸਟਰੀ ਆਫ ਲਾਹੌਰ ਕਿੱਸੇ ਲਾਹੌਰ ਦੇ ਤੇ ਇਹਦੇ ਰਾਈਟਰ ਨੇ ਜੀ ਮਜੀਦ ਸ਼ੇਖ ਸਾਹਿਬ ਮਜੀਦ ਸ਼ੇਖ ਸਾਹਿਬ ਨੂੰ ਮੈਂ ਬਿਲਕੁਲ ਵੀ ਨਹੀਂ ਜਾਣਦਾ ਮੈਨੂੰ ਇਹਦੇ ਕੁਝ ਲਾਹੌਰ ਦੇ ਸੱਜਣ ਸੁਣਦੇ ਹੁਣ ਪ੍ਰੋਗਰਾਮ ਤੇ ਮੈਨੂੰ ਦੱਸ ਸਕਦੇ ਕਿ ਮਜੀਦ ਸ਼ੇਖ ਸਾਹਿਬ ਕੌਣ ਨੇ ਕੀ ਨੇ ਤੇ ਉਹਨਾਂ ਦੀ ਕਿਤਾਬ ਮੈਂ ਲੈ ਕੇ ਆਇਆ ਉਹਦੇ ਵਿੱਚ 1-2 ਚੀਜ਼ਾਂ ਹੀ ਮੈਂ ਦੇਖੀਆਂ ਤੇ ਮੈਨੂੰ ਦੇਖਦੀ ਸਾਰੀ ਇਹ ਲੱਗਿਆ ਕਿ ਕਾਫੀ ਦਿਲਚਸਪ ਹੋਏਗੀ ਇਹ ਕਿਤਾਬ ਤੇ ਮੈਨੂੰ ਇਹ ਪੜ੍ਹ ਲੈਣੀ ਚਾਹੀਦੀ ਹੈ ਉਹ ਕਹਿੰਦੇ ਕਿੱਸਾ ਇੱਕ ਬਿਰਤਾਂਤਕ ਕਾਵ ਹੈ ਜਿਸ ਵਿੱਚ ਹੁਸਨ ਇਸ਼ਕ ਰੋਮਾਂਸ ਤੇ ਦੁਖਾਂਤ ਦਾ ਵਰਣਨ ਹੁੰਦਾ ਹੈ ਅਤੇ ਨੈਤਿਕਤਾ ਤੇ ਵੀਰ ਰਸ ਦਾ ਵਰਣਨ ਵੀ ਹੁੰਦਾ ਹੈ ਇਹਦੇ ਵਿੱਚ ਬੈਲੇਡ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਵੀਰ ਰਸ ਠੀਕ ਹੈ ਜੀ ਉਹ ਹੈ ਛੰਦਾਂ ਅਲੰਕਾਰਾਂ ਰਸਾਂ ਨੂੰ ਪ੍ਰਭਾਵਸ਼ਾਲੀ ਸ਼ਬਦਾਵਲੀ ਦੇ ਨਾਲ ਪ੍ਰਗਟਾਇਆ ਗਿਆ ਬਿਰਤਾਂਤ ਅਥਵਾ ਗਾਥਾ ਜਾਂ ਸਹਿਗਾ ਆਪਾਂ ਉਸ ਰਾਹ ਨੂੰ ਲੈ ਕੇ ਚੱਲਦੇ ਹਾਂ ਕਿੱਸਾ ਖੁਬਾਨੀ ਦਾ ਫਨ ਸ਼ਾਇਦ ਕਦੇ ਖਤਮ ਨਾ ਹੋਵੇਗਾ ਕਿਉਂਕਿ ਇਸ ਸ਼ੁਗਲ ਨਾਲ ਦੂਜਿਆਂ ਨੂੰ ਖੁਸ਼ੀ ਮਿਲਦੀ ਹੈ ਭਾਵੇਂ ਕੋਈ ਬੁੱਢਾ ਹੋਵੇ ਜਾਂ ਜਵਾਨ ਕਹਾਣੀ ਕਿੱਸਾ ਹੋਰਨਾਂ ਨੂੰ ਸੁਣਾਉਣ ਦੀ ਕਲਾ ਜ਼ੋਹਰ ਮੌਜੂਦ ਹੁੰਦਾ ਹੈ ਜੋ ਕਿੱਸੇ ਕਹਾਣੀਆਂ ਸਾਡੇ ਬਜ਼ੁਰਗਾਂ ਪੁਰਖਿਆਂ ਨੇ ਪਸੰਦ ਕੀਤੀ ਸੀ ਹੋਰ ਅੱਗੇ ਸੁਣਾਉਣ ਸਮੇਂ ਉਸ ਵਿੱਚ ਹੋਰ ਦਿਲਚਸਪੀ ਪੈਦਾ ਕਰਨ ਲਈ ਉਹਦੇ ਵਿੱਚ ਥੋੜੀ ਬਹੁਤ ਤਬਦੀਲੀ ਰੱਦੋ ਬਦਲ ਕਰਕੇ ਇਹਨੂੰ ਪੇਸ਼ਕਾਰੀ ਦੇ ਤੌਰ ਤੇ ਲੋਕਾਂ ਮੂਹਰੇ ਪੇਸ਼ ਕੀਤਾ ਜਾਂਦਾ ਹੈ ਤੇ ਸ਼ੇਖ ਮਜੀਦ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੇ ਪਿਤਾ ਵਾਲਿਦ ਹਮੀਦ ਸ਼ੇਖ ਉਹ ਲਾਹੌਰ ਅੰਗਰੇਜ਼ੀ ਰੋਜ਼ਨਾਮੇ ਯਾਨੀ ਨਿਊਜ਼ ਪੇਪਰ ਇੰਡੀਆ ਮਿਲੀਟਰੀ ਗੈਜਟ ਦੇ ਐਡੀਟਰ ਦੀ ਹੈਸੀਅਤ ਉੱਪਰ ਕੰਮ ਕਰਦੇ ਰਹੇ ਨੇ। ਵੈਸੇ ਇਹ ਜਿਹੜਾ ਇੰਡੀਆ ਮਿਲੀਟਰੀ ਗੈਜਟ ਹੈ ਜਦੋਂ ਇਹ ਅਖਬਾਰ ਛਪਦਾ ਸੀ ਤੇ ਇਹ ਅੰਗਰੇਜ਼ ਪ੍ਰਸਤ ਅਖਬਾਰ ਸੀ। ਬਹੁਤ ਗੁਣਗਾਨ ਅੰਗਰੇਜ਼ ਚੰਗੇ ਆ ਤਾਕਤ ਦਾ ਤਰਜਮਾਨ ਸੀ ਤੇ ਉਹਨਾਂ ਦਾ ਰਾਜ ਦਰਬਾਰੀ ਸੀ ਤੇ ਕਹਿੰਦੇ ਇਸੇ ਦੇ ਪ੍ਰੋਪੇਗੈਂਡੇ ਨੂੰ ਦੇਖ ਕੇ ਫਿਰ ਸਰਦਾਰ ਦਿਆਲ ਸਿੰਘ ਮਜੀਠੀਆ ਹੋਰਾਂ ਨੇ ਦ ਟ੍ਰਿਬਿਊਨ ਨਿਊਜ਼ ਪੇਪਰ ਲਾਂਚ ਕੀਤਾ ਸੀ ਕਿਉਂਕਿ ਮੈਂ ਉਹਦੇ ਵਿੱਚ ਥੋੜਾ ਜਿਹਾ ਕੰਮ ਕਰਨ ਦਾ ਸੁੱਖ ਲੈ ਚੁੱਕਿਆ ਅਨੁਭਵ ਕਰ ਚੁੱਕਿਆ ਤੇ ਮੈਨੂੰ ਬੜਾ ਮਾਣ ਹੁੰਦਾ ਕਿ ਮੈਂ ਵੀ ਦ ਟ੍ਰਿਬਿਊਨ ਨਿਊਜ਼ ਪੇਪਰ ਚ 6-7 ਸਾਲ ਲਾਏ ਨੇ ਤੇ ਉਸੇ ਕਨੈਕਸ਼ਨ ਦੇ ਵਿੱਚ ਮੈਨੂੰ ਜਦੋਂ ਵੀ ਕੋਈ ਟ੍ਰਿਬਿਊਨ ਦੀ ਕੋਈ ਗੱਲ ਕਰਨ ਨੂੰ ਮਿਲਦੀ ਹੈ ਤੇ ਫਿਰ ਮੈਂ ਉਹਦਾ ਇਨਕਲਾਬੀ ਤੇ ਫਰੀਡਮ ਫਾਈਟਰ ਵਾਲਾ ਐਸਪੈਕਟ ਉਹ ਦੱਸਦਿਆਂ ਹੋਇਆ ਮੈਨੂੰ ਨਾ ਆਨੰਦ ਜਿਹਾ ਆਉਣ ਲੱਗ ਜਾਂਦਾ ਹੈ ਕਿ ਇੱਕ ਦੇਸ਼ ਭਗਤ ਸੁਰ ਦੇ ਵਿੱਚ ਅੰਗਰੇਜ਼ੀ ਦਾ ਅਖਬਾਰ ਕੱਢਿਆ ਗਿਆ ਤੇ ਅਖਬਾਰ ਵੀ ਮਕਬੂਲ ਹੋਇਆ। ਬਹੁਤੀ ਵਾਰ ਕੀ ਹੁੰਦਾ ਕਿ ਜਿਹੜੇ ਚੰਗੇ ਕੰਮ ਕਰਨ ਵਾਲੇ ਲੋਕ ਨੇ ਉਹ ਫਟੇ ਪੁਰਾਣੇ ਕੱਪੜਿਆਂ ਚ ਘੁੰਮਦੇ ਦਿਖਾਈ ਦਿੰਦੇ ਹੁੰਦੇ ਨੇ, ਉਹਨਾਂ ਨੂੰ ਕੋਈ ਚੰਗੀ ਤਰੱਕੀ ਨਹੀਂ ਮਿਲਦੀ ਸਮਾਜ ਵੱਲੋਂ, ਬਹੁਤ ਘੱਟ ਅਜਿਹਾ ਵਾਪਰਦਾ। ਪਰ ਟ੍ਰਿਬਿਊਨ ਅਖਬਾਰ ਇੱਕ ਅਦਾਰੇ ਦੇ ਤੌਰ ਦੇ ਉੱਤੇ ਬਹੁਤ ਫਲਰਿਸ਼ ਹੋਇਆ ਤੇ ਅੱਜ ਵੀ ਨਾਰਥ ਇੰਡੀਆ ਦੇ ਵਿੱਚ ਉਹਦੀ ਰੈਪੂਟੇਸ਼ਨ ਹੈ। ਸੋ ਸ਼ੇਖ ਮਜੀਦ ਸਾਹਿਬ ਦੇ ਵਾਲਿਦ ਹਮੀਦ ਸ਼ੇਖ ਉਸ ਅਖਬਾਰ ਵਿੱਚ ਇੰਡੀਆ ਮਿਲੀਟਰੀ ਗਜਟ ਦੇ ਵਿੱਚ ਕੰਮ ਕਰਦੇ ਸੀ। ਕਹਿੰਦੇ ਉਹ ਆਪਣੇ ਵਿਸ਼ੇ ਕਾਦਰੀਨ ਦੇ ਮਾਹਰ ਸਨ ਤੇ ਨਿਪੁੰਨ ਕਿੱਸੇਕਾਰ ਸਨ। ਉਹ ਆਪਣੇ ਸ਼ਹਿਰ ਨੂੰ ਸਭ ਤੋਂ ਜ਼ਿਆਦਾ ਜਾਣਕਾਰੀ ਰੱਖਣ ਵਾਲਾ ਸਮਝਦੇ ਸੀ ਤੇ ਅਸੀਂ ਆਪਣੇ ਬਚਪਨ ਵਿੱਚ ਇਹਨਾਂ ਦੀਆਂ ਕਿੱਸੇ ਕਹਾਣੀਆਂ ਨੂੰ ਬਹੁਤ ਧਿਆਨ ਨਾਲ ਸੁਣਦੇ ਸੀ ਤੇ ਸਾਨੂੰ ਹੀ ਪਤਾ ਨਹੀਂ ਲੱਗਦਾ ਸੀ ਕਿ ਕਦੋਂ ਉਹ ਹਕੀਕਤ ਨੂੰ ਮਨ ਘੜਤ ਵਿੱਚ ਬਦਲ ਦਿੰਦੇ ਸਨ। ਪਰ ਸਾਡੇ ਸਭ ਵਿੱਚ ਉਹਨਾਂ ਨੇ ਲਾਹੌਰ ਬਾਰੇ ਆਪਣਾ ਜਜ਼ਬਾ ਜਨੂਨ ਪੈਦਾ ਕਰ ਦਿੱਤਾ। ਸਾਨੂੰ ਲਾਹੌਰ ਸ਼ਹਿਰ ਦੀ ਲੰਬੀ ਅੰਦਰੂਨੀ ਪੈਦਲ ਸਫ਼ਰ ਤੇ ਉਹ ਲੈ ਜਾਂਦੇ। ਉਹ ਉੱਥੋਂ ਦਾ ਮੌਕਾ ਦੇਖਣ ਦੇ ਨਾਲ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਜਾਣ ਪਛਾਣ ਵੀ ਕਰਾਉਂਦੇ ਤੇ ਅਸਲੀ ਵਾਕਿਆਂ ਨੂੰ ਸਪਸ਼ਟ ਕਰਦੇ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਹਰ ਘਰ ਵਾਲੀ ਮੋੜ ਘਰ ਹਰ ਮੁਹੱਲੇ ਬਾਰੇ ਪੂਰੀ ਮੁਹਾਰਤ ਇਲਮ ਜਾਣਕਾਰੀ ਹੈ ਜੋ ਸ਼ਹਿਰ ਦੇ ਇਤਿਹਾਸ ਦੇ ਨਾਲ ਰਚੀ ਹੋਈ ਹੈ। ਇਸ ਕਿਤਾਬ ਵਿੱਚ ਸ਼ੇਖ ਮਜੀਦ ਕਹਿੰਦੇ ਨੇ ਕਿ ਮੈਂ ਜ਼ਿਆਦਾ ਇਤਿਹਾਸਕ ਘਟਨਾਵਾਂ ਨੂੰ ਤਰਜੀਹ ਦਿੱਤੀ। ਲਾਹੌਰ ਜਾਣਨਾ ਹੋਵੇ ਤਾਂ ਇਹ ਕਿਤਾਬ ਸੀ ਤੇ ਮੇਰਾ ਦਿਲ ਕੀਤਾ ਕਿ ਲੈ ਲਈਏ। ਉਹ ਦੱਸਦੇ ਆ ਕਹਿੰਦੇ ਵੀ ਮਜੀਦ ਸਾਹਿਬ ਕਹਿੰਦੇ ਕਿ 1971 ਦੇ ਵਿੱਚ 6 ਸਾਲ ਗਵਰਨਮੈਂਟ ਕਾਲਜ ਲਾਹੌਰ ਦੇ ਵਿਦਿਆਰਥੀ ਹੋਣ ਸਮੇਂ ਪਿਤਾ ਜੀ ਦੇ ਪਦ ਚਿੰਨ੍ਹਾਂ ਤੇ ਚੱਲਦੇ ਹੋਏ ਲਾਹੌਰ ਸ਼ਹਿਰ ਬਾਰੇ ਹੋਰ ਡੂੰਘੀ ਦਿਲਚਸਪੀ ਨਾਲ ਅਧਿਐਨ ਕੀਤਾ। ਜਫਰ ਇਕਬਾਲ, ਮਿਰਜ਼ਾ ਸਾਹਿਬਾਂ, ਜੁਲਜ਼ਿਮ ਦੇ ਮੁਖਤਾਫ ਨਾਲ ਪੂਰੀ ਬਰਾਦਰੀ ਵਿੱਚ ਜਾਣੇ ਜਾਂਦੇ ਸਨ ਇੱਕਦਮ ਮੈਨੂੰ ਦੱਸਿਆ ਕਿ ਹਕੀਕੀ ਅੰਦਾਜ਼ ਵਿੱਚ ਹੁਕਮ ਦਿੱਤਾ ਕਿ ਅਖਬਾਰ ਡੇਲੀ ਡਾਨ ਇੰਗਲਿਸ਼ ਨਿਊਜ਼ ਪੇਪਰ ਜਿਸ ਦੇ ਐਡੀਟਰ ਹਨ ਕਿ ਹਫ਼ਤਾਵਾਰ ਕਾਲਮ ਉਹਦੇ ਵਿੱਚ ਲਿਖਿਆ ਕਰੋ। ਸੋ ਸ਼ੇਖ ਮਜੀਦ ਨੇ ਲਾਹੌਰ ਬਾਰੇ ਹਫ਼ਤਾਵਾਰ ਸ਼ੇਖ ਮਜੀਦ ਦੇ ਫਾਦਰ ਨੇ ਲਿਖਣਾ ਸ਼ੁਰੂ ਕੀਤਾ ਤੇ ਉਸੇ ਨੂੰ ਉਹਨਾਂ ਨੇ ਅੱਗੇ ਜਾਰੀ ਰੱਖਿਆ ਤੇ ਉਸ ਸਮੇਂ ਕਹਿੰਦੇ ਹਫ਼ਤਾਵਾਰ ਕਾਲਮ ਇਹਨਾਂ ਨੇ ਆਪ ਵੀ ਲਿਖਣਾ ਸ਼ੁਰੂ ਕਰਦਾ ਤੇ 6 ਸਾਲ ਲਿਖਣ ਤੋਂ ਬਾਅਦ ਲੋਕਾਂ ਵੱਲੋਂ ਮੰਗ ਉੱਠੀ ਕਿ ਜਿਹੜਾ ਤੁਸੀਂ ਲਾਹੌਰ ਬਾਰੇ ਜਾਣਕਾਰੀਆਂ ਦੇਣ ਵਾਲਾ ਕਾਲਮ ਲਿਖਿਆ ਹਨਾ ਇਹਨੂੰ ਕਿਤਾਬ ਦੀ ਸ਼ਕਲ ਦੇ ਦਿਓ ਤੇ ਸੰਗਮੀਲ ਪਬਲਿਸ਼ਰ ਨੇ ਲਾਹੌਰ ਦੇ ਉਹਨਾਂ ਨੇ 2008 ਵਿੱਚ ਇਹ ਕਿਤਾਬ ਛਾਪੀ ਸੀ ਹਿਸਟਰੀ ਆਫ ਲਾਹੌਰ। ਤੇ ਇਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਕਿੱਸਾ ਸੁਣਾ ਦਿੰਦਾ ਜੀ, ਛੋਟੀ ਜਿਹੀ ਘਟਨਾ ਹੈ। ਹੁਣ ਇਹਦੇ ਵਿੱਚ ਕਈ ਵਾਰ ਅਸੀਂ ਹਿੰਦੂ ਸਿੱਖ ਮੁਸਲਮਾਨ ਕਰਕੇ ਸੁਣਨਗੇ ਮੈਨੂੰ ਪਤਾ ਬਹੁਤੇ ਕੰਨ, ਪਰ ਨੁਕਤੇ ਦੇ ਉੱਤੇ ਧਿਆਨ ਦੇਣਾ। ਮੈਂ ਪੂਰੀ ਗੱਲ ਨਹੀਂ ਪੜ੍ਹੀ, ਇਹਦੇ ਟਾਈਟਲ ਦੇ ਉੱਪਰ ਇੱਕ ਕਿੱਸਾ। ਕਹਿੰਦੇ ਜਦੋਂ ਕਸਾਈਆਂ ਨੂੰ ਨੱਕ ਤੇ ਕੰਨ ਕਟਵਾਉਣੇ ਪਏ, ਇਹ ਲਾਹੌਰ ਚ ਇਹ ਘਟਨਾ ਵਾਪਰੀ ਹੈ, ਜਦੋਂ ਬੁਚਰਸ ਨੂੰ ਆਪਣੇ ਨੱਕ ਤੇ ਕੰਨ ਕਟਵਾਉਣੇ ਪਏ, ਕਿਸੇ ਵੀ ਪੱਖ ਤੋਂ ਵੇਖੋ ਤਾਂ ਇਹ ਇੱਕ ਵਹਿਸ਼ੀ ਘਟਨਾ ਸੀ। ਜੇਕਰ ਤੁਸੀਂ ਸ਼ਹਿਰ ਦੇ ਦਿੱਲੀ ਦਰਵਾਜ਼ੇ ਤੋਂ ਅੰਦਰ ਲੰਘ ਜਾਓ, ਬੜੇ ਫਾਟਕ ਤੋਂ 50 ਗਜ਼ ਅੱਗੇ ਖੱਬੇ ਵੱਲ, ਮੈਂ ਦੁਬਾਰਾ ਪੜ੍ਹਦਾ ਇਹਨੂੰ ਜੀ, ਜਿਹੜੇ ਲਾਹੌਰ ਵਾਲੇ ਸੱਜਣ ਹੈ ਉਹ ਦੇਖਿਓ ਕਿ ਉਹਨਾਂ ਨੂੰ ਇਹ ਇਮੈਜਿਨ ਕਰਨੀ ਆਉਂਦੀ ਹੈ ਕਿ ਕਿਸ ਜਗ੍ਹਾ ਦਾ ਜ਼ਿਕਰ ਹੈ ਤੇ ਕਿਵੇਂ ਗਲੀਆਂ ਮੁੜਨਗੀਆਂ। ਕਿਸੇ ਵੀ ਪੱਖ ਤੋਂ ਵੇਖੋ ਤਾਂ ਇਹ ਇੱਕ ਵਹਿਸ਼ੀ ਘਟਨਾ ਸੀ। ਜੇਕਰ ਤੁਸੀਂ ਸ਼ਹਿਰ ਦੇ ਦਿੱਲੀ ਦਰਵਾਜ਼ੇ ਤੋਂ ਅੰਦਰ ਜਾਓ, ਬੜੇ ਫਾਟਕ ਤੋਂ 50 ਗਜ਼ ਅੱਗੇ ਖੱਬੇ ਹੱਥ ਵੱਲ ਨੂੰ ਘੁੰਮਦੀ ਗਲੀ ਦੀ ਨੁੱਕਰ ਤੇ ਇੱਕ ਕਸਾਈ ਦੀ ਦੁਕਾਨ ਹੈ। ਇਸ ਮੁਹੱਲੇ ਵਿੱਚ ਕਸਾਈ ਰਹਿੰਦੇ ਹਨ। ਤਕਰੀਬਨ 208 ਸਾਲ ਪੁਰਾਣੀ ਕਹਾਣੀ ਹੈ। ਜਦੋਂ ਇੱਕ ਬੜੇ ਸੰਕਟ ਦੁੱਖ ਤੋਂ ਬਚਣ ਲਈ ਲਾਹੌਰ ਦੇ ਕਸਾਈਆਂ ਨੂੰ ਨੱਕ ਤੇ ਕੰਨ ਕਟਵਾਉਣੇ ਪਏ ਸਨ। ਇਹ ਕਦਮ ਇਸ ਕਰਕੇ ਉਠਾਉਣਾ ਪਿਆ ਕਿਉਂਕਿ ਸ਼ਹਿਰ ਨੂੰ ਸਿੱਖ ਜਥਿਆਂ ਫੌਜਾਂ ਨੇ ਘੇਰਾ ਪਾ ਲਿਆ ਸੀ। ਉਹ ਧਮਕੀਆਂ ਦੇ ਰਹੇ ਸਨ ਕਿ ਜੇਕਰ ਲਾਹੌਰ ਦੇ ਕਸਾਈਆਂ ਨੂੰ ਉਹਨਾਂ ਦੇ ਹਵਾਲੇ ਨਾ ਕੀਤਾ ਤਾਂ ਉਹ ਸ਼ਹਿਰ ਨੂੰ ਅੱਗ ਲਗਾ ਦੇਣਗੇ। ਗਵਰਨਰ ਉਸ ਸਮੇਂ ਸੂਬੇਦਾਰ ਕਿਹਾ ਜਾਂਦਾ ਸੀ, ਉਹ ਆਪਣੀ ਕਸਾਈ ਪਰਜਾ ਨੂੰ ਸਿੱਖਾਂ ਦੇ ਹਵਾਲੇ ਨਹੀਂ ਕਰਨਾ ਚਾਹੁੰਦਾ ਸੀ। ਉਸਨੇ ਇਸ ਅੜਿੱਕੇ ਨੂੰ ਦੂਰ ਕਰਨ ਲਈ ਇੱਕ ਅਜੀਬ ਹੱਲ ਕੱਢ ਮਾਰਿਆ। ਉਸਨੇ ਕੁਝ ਕਸਾਈਆਂ ਨੂੰ ਫੜ ਕੇ ਉਹਨਾਂ ਦੇ ਨੱਕ ਅਤੇ ਕੰਨ ਕੱਟ ਕੇ ਇੱਕ ਚਾਂਦੀ ਦੇ ਥਾਲ ਵਿੱਚ ਰੱਖ ਕੇ ਸਿੱਖਾਂ ਨੂੰ ਪੇਸ਼ ਕਰ ਦਿੱਤੇ ਅਤੇ ਦਿੱਲੀ ਦਰਵਾਜ਼ੇ ਦਾ ਫਾਟਕ ਖੋਲ ਦਿੱਤਾ। ਉਹ ਖੁਸ਼ੀ ਨਾਲ ਭੰਗੜੇ ਪਾਉਂਦੇ ਵਾਪਸ ਚਲੇ ਗਏ। ਬਹੁਤ ਵੱਡੀ ਆਫ਼ਤ ਟਲ ਗਈ। ਹੁਣ ਕਈ ਵਾਰ ਤਾਂ ਮੈਂ ਇਹ ਜਦੋਂ ਲਾਈਨਾਂ ਦੇਖੀਆਂ, ਅੱਜ ਕਿਤਾਬ ਲੈਣ ਲੱਗਿਆ, ਹੁਣ ਦੇਖੋ ਲਾਹੌਰ ਦੀ ਕਿਤਾਬ ਹੈ, ਭਾਰਤ ਦੇ ਜਲੰਧਰ ਸ਼ਹਿਰ ਦੇ ਵਿੱਚ ਪੰਜਾਬੀ ਚ ਗੁਰਮੁਖੀ ਚ ਛਪੀ ਹੋਈ ਪਈ, ਕਿੱਸੇ ਲਾਹੌਰ ਦੇ, ਲੇਖਕ ਮਜੀਦ ਸ਼ੇਖ। ਜਦੋਂ ਮੈਂ ਦੁਬਾਰਾ ਪਲਟੀ ਤੇ ਮੈਂ ਪੜ੍ਹਿਆ ਤੇ ਪੈਂਦੀ ਸੱਚੇ ਬਾਏ ਡਿਫਾਲਟ ਮੇਰੇ ਮਨ ਚ ਆਇਆ ਕਿ ਯਾਰ ਇੱਕੋ ਹੀ ਕਿਤਾਬ ਦੇਖ ਕੇ ਦੇਖੀ ਮੈਂ, ਇਹ ਵੀ ਸਿੱਖਾਂ ਦੇ ਵਿਰੁੱਧ ਹੀ ਹੈ। ਪਹਿਲੀ ਨਜ਼ਰੇ ਮੇਰਾ ਮਨ ਇਹ ਕਿਹਾ ਪਾਕਿਸਤਾਨ ਬੈਠਾ ਇੱਕ ਮੁਸਲਮਾਨ, ਉਹਨੇ ਤਾਂ ਸਿੱਖਾਂ ਦਾ ਕੋਈ ਨੁਕਸ ਕੱਢ ਕੇ ਲਿਖਤਾ ਹੋਣਾ, ਇਹ ਤਸਬ ਦੇ ਵਿੱਚ ਵੀ ਤਾਂ ਲਿਖੀ ਹੋ ਸਕਦੀ ਹੈ। ਮੈਂ ਕਿਹਾ ਰਮਨਜੀਤ ਘਰ ਲਾ ਤੂੰ ਪੱਤਰਕਾਰੀਆਂ, ਹੈਂ, ਕਰ ਆਪਣੇ ਮਨ ਨੂੰ ਸਾਫ਼। ਪਹਿਲੀ ਗੱਲ, ਹਾਲਾਂਕਿ ਤੂੰ ਆਪ ਕਹਿ ਦਿੰਦਾ ਕਿ ਤੇਰਾ ਇਹਨਾਂ ਗੱਲਾਂ ਤੇ ਮਨ ਦੇ ਉੱਤੇ ਅਸਰ ਨਹੀਂ ਹੁੰਦਾ, ਤੂੰ ਸਿਰਫ ਇਹ ਦੇਖਦਾ ਵੀ ਉਹ ਠੀਕ ਕੌਣ ਤੇ ਗਲਤ ਕੌਣ, ਪਰ ਤੂੰ ਵੀ ਮੁਸਲਮਾਨ ਤੇ ਸਿੱਖ ਨੂੰ ਜਦੋਂ ਸਵਾਲ ਹੈ ਮੁਸਲਮਾਨ ਤੇ ਸਿੱਖ ਦਾ ਤੇ ਭਾਰਤੀ ਸਿੱਖ ਤੇ ਪਾਕਿਸਤਾਨੀ ਮੁਸਲਮਾਨ ਦਾ ਤੇ ਉਹਦਾ ਐਡੀਟਰ ਹੋਣਾ, ਤੇ ਉੱਥੇ ਤੁਸੀਂ ਕਿਵੇਂ ਵੇਖਦੇ ਹੋ ਕੀ ਇਹ ਕਿਤਾਬ ਖਰੀਦਣੀ ਚਾਹੀਦੀ ਹੈ? ਮੈਂ ਕਿਹਾ ਕਿਸੇ ਵੀ ਨਜ਼ਰੀਏ ਤੋਂ ਲਿਖੀ ਜਾਵੇ, ਪਹਿਲੀ ਗੱਲ ਤਾਂ ਇਹ ਦੇਖੋ ਕਿ ਕਿਹਾ ਕੀ ਹੈ। ਪਹਿਲੀ ਨਜ਼ਰੇ ਤੁਸੀਂ ਕਿਹੜੇ ਸਿੱਖ ਸੀ, ਕੋਈ ਧਾੜਵੀ ਵੀ ਹੋ ਸਕਦੇ, ਸਾਰੇ ਸਿੱਖ ਚੰਗੇ ਸੀ? ਅੱਜ ਪਾਕਿਸਤਾਨ ਦੇ ਵਿੱਚ ਸਾਰੇ ਮੁਸਲਮਾਨ ਚੰਗੇ, ਕੋਈ ਕਿਸੇ ਨੂੰ ਲੁੱਟ ਨਹੀਂ ਰਿਹਾ, ਅਖਬਾਰਾਂ ਪਤਾ ਨਹੀਂ ਕਿਉਂ ਛਪੀ ਜਾਂਦੀਆਂ ਨੇ, ਕੋਈ ਕਤਲ ਨਹੀਂ ਹੋਇਆ, ਕਿਸੇ ਨੇ ਕਿਸੇ ਦਾ ਹੱਕ ਨਹੀਂ ਮਾਰਿਆ, ਕਿਸੇ ਨੇ ਕਿਸੇ ਨੂੰ ਮਿਲਾਵਟੀ ਸਮਾਨ ਨਹੀਂ ਵੇਚਿਆ। ਮਿਲਾਵਟੀ ਸਮਾਨ ਤਾਂ ਗੈਰ ਮਜ਼ਹਬ ਦੇ ਬੰਦੇ ਨੂੰ ਦੇਈਦਾ, ਆਪਣੇ ਨਾਲ ਤਾਂ ਕਿਤੇ ਨਹੀਂ ਹੁੰਦੀ ਹੈ ਗੱਲ। ਕਿਤੇ ਜ਼ਮੀਨਾਂ ਪਿੱਛੇ ਕਤਲ ਹੁੰਦੇ? ਨਹੀਂ ਨਹੀਂ ਨਹੀਂ, ਜਿੱਥੇ ਸਾਰੇ ਮੁਸਲਮਾਨ ਰਹਿੰਦੇ ਉੱਥੇ ਨਹੀਂ ਹੁੰਦੇ, ਜਿੱਥੇ ਹਿੰਦੂ ਮੁਸਲਮਾਨ ਤੇ ਸਿੱਖ ਰਹਿੰਦੇ ਉੱਥੇ ਹੋ ਸਕਦੇ ਆ, ਕਿਉਂਕਿ ਮਜ਼ਹਬ ਦੀ ਲੜਾਈ ਆ। ਹੁਣ ਤਾਂ ਅਸੀਂ ਸਭ ਨੂੰ ਅਲੱਗ ਅਲੱਗ ਕੰਪਾਰਟਮੈਂਟ ਬਣਾ ਕੇ ਦੇ ਦਿੱਤੇ। ਜੇ ਤੂੰ ਇਸੇ ਆਧਾਰ ਦੇ ਉੱਤੇ ਦੇਖ ਰਿਹਾ ਕਿ ਸਿਰਫ ਸਿੱਖ ਹੋਣ ਕਰਕੇ ਜਾਂ ਇੱਕ ਮੁਸਲਮਾਨ ਦੀ ਲਿਖੀ ਹੋਈ ਕਿਤਾਬ, ਤੁਸੀਂ ਇਸ ਨਿਰਣੇ ਦੇ ਆਧਾਰ ਤੇ ਕਿਤਾਬ ਲੈ ਸਕਦੇ ਹੋ। ਫਿਰ ਟਰਾਂਸਲੇਸ਼ਨ ਵਾਲੇ ਦੇ ਉੱਤੇ ਗੱਲ ਆ ਗਈ ਕਿ 150-200 ਰੁਪਏ ਦੀ ਕਿਤਾਬ ਹੈ, ਮੈਂ ਲਵਾਂ ਕਿ ਨਾ ਲਵਾਂ, ਕਿਸ ਜਗ੍ਹਾ ਤੇ ਹੈ, ਕਿਉਂ ਲਿਖਿਆ ਗਿਆ ਹੋਣਾ ਤੇ ਕਿਉਂ ਤੇ ਕੀ ਇਸ ਕਹਾਣੀ ਦੇ ਵਿੱਚ ਕਿੰਨੇ ਕੁ ਪਾਤਰ ਲਏ ਹੋਣਗੇ, ਕੀ ਕੀ ਇਹਦੇ ਚ ਗੱਲਾਂ ਨੇ। ਫਿਰ ਮੈਂ ਇਹਦਾ ਵਿਸ਼ਾ ਵਸਤੂ ਦੇਖਣਾ ਸ਼ੁਰੂ ਕੀਤਾ, ਲਾਹੌਰ ਦੇ ਡਰਾਵਣੇ ਹੁਕਮਰਾਨ। ਮੈਂ ਕਿਹਾ ਹੁਣ ਕੌਣ ਹੋਣਗੇ ਲਾਹੌਰ ਦੇ ਡਰਾਵਣੇ ਹੁਕਮਰਾਨ? ਲਾਹੌਰ ਭੰਗੀਆਂ ਦੀ ਹਕੂਮਤ ਤੋਂ ਕਿਸ ਤਰ੍ਹਾਂ ਨਿਕਲਿਆ? ਲਾਹੌਰ ਦੇ 3 ਹੁਕਮਰਾਨ ਅਤੇ 30 ਸਾਲ ਹਕੂਮਤ, ਜੱਗੇ ਦੀ ਭੈਣ ਮੈਦਾ, ਸ਼ਹਿਜ਼ਾਦਾ ਜੋ ਫਕੀਰ ਹੋ ਗਿਆ, ਲਾਹੌਰ ਅਤੇ ਕਾਮਾ ਗਾਤਾ ਮਾਰੂ ਸ਼ਹੀਦ ਭਗਤ ਸਿੰਘ ਅਤੇ ਖੂਨੀ ਦਾਸਤਾਂ ਕਹਾਣੀ ਕਿਉਂ ਲਾਹੌਰ 1857 ਦੇ ਗਦਰ ਵਿਚ ਹਿੱਸਾ ਨਾ ਲੈ ਸਕਿਆ ਕਾਗਜ਼ ਬਣਾਉਣ ਵਾਲਿਆਂ ਦੀ ਯਾਦ ਹਸਦ ਤੇਲੀ ਮੈਨੂੰ ਲੱਗਦਾ ਆਪਣੇ ਰੇਡੀਓ ਦਾ ਕੋਈ ਤਾਂ ਬੰਦਾ ਹੋਏਗਾ ਜਿਹੜਾ ਲਾਹੌਰ ਤੋਂ ਹੋਊਗਾ ਮੈਂ ਤਾਂ ਹੈ ਨੀ ਮੈਂ ਕਦੇ ਨਹੀਂ ਗਿਆ ਉੱਥੇ ਸ਼ਾਲਾਮਾਰ ਬਾਗ ਲਾਹੌਰ ਕਿਤਾਬਾਂ ਵਿਚ ਲਾਹੌਰ ਦੀਆਂ ਕਿਤਾਬਾਂ ਮਸ਼ਹੂਰ ਅਖਾੜਾ ਗਾਵਾ ਪਹਿਲਵਾਨ ਮੋਇਆਂ ਦੀ ਮੰਡੀ ਦੱਸੋ ਹੁਣ ਕਿਹੜੀ ਚੀਜ਼ ਨਾ ਪੜ੍ਹਨ ਨੂੰ ਦਿਲ ਕਰੇ ਜਿਹਨੂੰ ਕੁਛ ਨੀ ਪਤਾ ਲਾਹੌਰ ਵਿਚ ਪਹਿਲਾ ਅੰਗਰੇਜ਼ੀ ਮੀਡੀਅਮ ਸਕੂਲ ਲਾਹੌਰ ਦੀ ਇੱਕ ਅਜ਼ੀਮ ਲਾਇਬ੍ਰੇਰੀ ਘੋੜਿਆਂ ਦੇ ਸੌਦਾਗਰ ਕਸਾਈਆਂ ਵਾਲੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਹੈ ਵੱਧ ਜਾਤ ਚੰਦੂ ਸ਼ਾਹ ਰਾਵੀ ਦੇ ਖਾਤਮੇ ਕਰਕੇ ਹਾਰ ਨਾਲੋਂ ਮੌਤ ਨੂੰ ਤਰਜੀਹ ਲਾਹੌਰ ਦੇ ਰਾਜਪੂਤ ਮੇਰੇ ਖਿਆਲ ਚ ਨਵੀਦ ਜੇ ਕਿਤੇ ਸੁਣਦੇ ਹੋਣ ਸ਼ਾਇਦ ਉਹ ਉਸੇ ਪਾਸੇ ਦੇ ਹੋਣ ਮੇਰੇ ਨਾਲ ਰਾਤ ਉਹਨਾਂ ਨੇ ਵੀ ਕਾਫੀ ਲੰਬੀ ਗੱਲ ਕੀਤੀ ਸੀ ਲਾਹੌਰ ਦੇ ਰਾਜਪੂਤ ਕਬੀਲਿਆਂ ਦੀ ਦਾਸਤਾਨ ਕਿਵੇਂ ਹੋਇਆ ਆਕਾਰ ਘੋੜਾ ਜਿਸਨੇ ਲਾਹੌਰ ਜੰਗ ਘੋੜਾ ਜਿਸਨੇ ਲਾਹੌਰ ਨੂੰ ਜੰਗ ਵਿਚ ਧੱਕ ਦਿੱਤਾ ਬਾਗ ਵਰਗੀ ਹਸਤੀ ਲਾਹੌਰ ਦੇ ਬਰਫ ਗੱਡੇ ਬਰਟਲੇ ਹਾਲ ਦਾ ਇਤਿਹਾਸਕ ਮਹੱਤਵ ਅਹਿਮੀਅਤ ਲਾਹੌਰ ਦਰਬਾਰ ਦੀ ਤੇਜ਼ ਤਰਾਰ ਸ਼ਖਸੀਅਤ ਜ਼ਿਹਨ ਤੋਂ ਮਹਵਜਾਨ ਲਵਾ ਖੇਤ ਦਿਮਾਗੀ ਤੌਰ ਤੇ ਅਨੁਭਵ ਦੀਨਾਨਾਥ ਬ੍ਰਾਹਮਣ ਬਾਜਮੰਦ ਕਲਮ ਅਤੇ ਤਲਵਾਰ ਪੰਜਾਬ ਵਿਚ ਅਕਾਲ ਮੀਆਂ ਮੀਰ ਛਾਉਣੀ 1857 ਵਿਚ ਇਨਫੈਂਟਰੀ ਦਾ ਕਤਲੇਆਮ ਰੇਲ ਦੀ ਇੱਕ ਮਕਬਸ ਪਟੜੀ ਉੱਪਰ ਪੈਦਲ ਚਾਲ ਚੱਲਦੇ ਹੋਏ ਨਾਦਰ ਸ਼ਾਹੀ ਮਜਮੂਈ ਰੋਗ ਲਾਹੌਰ ਦੀਆਂ ਤਿੰਨ ਮਸ਼ਹੂਰ ਹਸਤੀਆਂ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ 1519-1521 ਮੱਕੇ ਮਦੀਨੇ ਦੇ ਨਾਲ ਹੀ ਯੂਰੋਪ ਦੇ ਦੇਸ਼ ਦੀਆਂ ਯਾਤਰਾਵਾਂ ਸੋ ਇਹ ਇੰਨੀਆਂ ਕੁ ਚੀਜ਼ਾਂ ਮੈਂ ਦੇਖੀਆਂ ਪਰ ਪਹਿਲਾ ਪ੍ਰਭਾਵ ਜਿੱਥੇ ਆਇਆ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਮੈਨੂੰ ਲੱਗਦਾ ਜੇ ਅੱਜ ਪਹਿਲੇ ਵਿਸ਼ੇ ਤੇ ਕੋਈ ਕਾਲ ਨਹੀਂ ਵੀ ਆਉਂਦੀ ਤੇ ਮੈਂ ਉਸ ਤਜਰਬੇ ਦੀ ਬਜਾਏ ਤੁਹਾਡੇ ਨਾਲ ਨੱਕ ਤੇ ਕੰਨ ਵੱਢੇ ਜਾਣ ਵਾਲੀ ਘਟਨਾ ਹੀ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਕਿਸੇ ਵੀ ਪੱਖ ਤੋਂ ਵੇਖੋ ਤਾਂ ਇਹ ਇੱਕ ਵਹਿਸ਼ੀ ਘਟਨਾ ਸੀ ਜੇਕਰ ਤੁਸੀਂ ਸ਼ਹਿਰ ਦੇ ਦਿੱਲੀ ਦਰਵਾਜ਼ੇ ਤੋਂ ਅੰਦਰ ਜਾਓ ਬੜੇ ਫਾਟਕ ਤੋਂ 50 ਗਜ਼ ਅੱਗੇ ਖੱਬੇ ਹੱਥ ਵੱਲ ਨੂੰ ਘੁੰਮਦੀ ਗਲੀ ਦੀ ਨੁੱਕਰ ਤੇ ਇੱਕ ਕਸਾਈ ਦੀ ਦੁਕਾਨ ਹੈ ਇਸ ਮੁਹੱਲੇ ਵਿੱਚ ਕਸਾਈ ਰਹਿੰਦੇ ਹਨ ਤਕਰੀਬਨ 208 ਸਾਲ ਪੁਰਾਣੀ ਕਹਾਣੀ ਹੈ ਜਦੋਂ ਇੱਕ ਬੜੇ ਸੰਕਟ ਤੋਂ ਬਚਣ ਲਈ ਲਾਹੌਰ ਦੇ ਕਸਾਈਆਂ ਨੂੰ ਨੱਕ ਤੇ ਕੰਨ ਕਟਵਾਉਣੇ ਪਏ ਸਨ ਇਹ ਕਦਮ ਇਸ ਕਰਕੇ ਉਠਾਉਣਾ ਪਿਆ ਕਿਉਂਕਿ ਸ਼ਹਿਰ ਨੂੰ ਸਿੱਖ ਜਥਿਆਂ ਫੌਜਾਂ ਨੇ ਘੇਰਾ ਪਾ ਲਿਆ ਸੀ ਉਹ ਧਮਕੀਆਂ ਦੇ ਰਹੇ ਸਨ ਕਿ ਜੇਕਰ ਲਾਹੌਰ ਦੇ ਕਸਾਈਆਂ ਨੂੰ ਉਹਨਾਂ ਦੇ ਹਵਾਲੇ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਨੂੰ ਅੱਗ ਲਗਾ ਦੇਣਗੇ ਗਵਰਨਰ ਉਸ ਸਮੇਂ ਸੂਬੇਦਾਰ ਜਿਸ ਨੂੰ ਕਿਹਾ ਜਾਂਦਾ ਸੀ ਉਹ ਆਪਣੀ ਕਸਾਈ ਪਰਜਾ ਨੂੰ ਸਿੱਖਾਂ ਦੇ ਹਵਾਲੇ ਨਹੀਂ ਕਰਨਾ ਚਾਹੁੰਦਾ ਸੀ ਉਸਨੇ ਇਸ ਅੜਿੱਕੇ ਨੂੰ ਦੂਰ ਕਰਨ ਲਈ ਇੱਕ ਅਜੀਬ ਹੱਲ ਕੱਢਿਆ ਉਸਨੇ ਕੁਝ ਕਸਾਈਆਂ ਨੂੰ ਫੜ ਕੇ ਉਹਨਾਂ ਦੇ ਨੱਕ ਤੇ ਕੰਨ ਕੱਟ ਕੇ ਇੱਕ ਚਾਂਦੀ ਦੇ ਥਾਲ ਵਿੱਚ ਰੱਖ ਕੇ ਸਿੱਖਾਂ ਨੂੰ ਪੇਸ਼ ਕਰ ਦਿੱਤੇ ਅਤੇ ਦਿੱਲੀ ਦਰਵਾਜ਼ੇ ਦਾ ਫਾਟਕ ਖੋਲ ਦਿੱਤਾ ਉਹ ਖੁਸ਼ੀ ਨਾਲ ਭੰਗੜੇ ਪਾਉਂਦੇ ਵਾਪਸ ਚਲੇ ਗਏ ਬਹੁਤ ਵੱਡੀ ਆਫ਼ਤ ਟਲ ਗਈ ਇਹ ਘਟਨਾ ਲਾਹੌਰ ਦੇ ਇਤਿਹਾਸ ਵਿੱਚ ਉਸ ਸਮੇਂ ਵਾਪਰੀ ਜਦੋਂ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਦੀ ਹਕੂਮਤ ਸੀ ਲਾਹੌਰ ਦਾ ਗਵਰਨਰ ਯਾਸਰ ਬੇਯਾਰ ਕਬੀਲਾਈ ਸੀ ਇਹ ਘਟਨਾ ਇਸ ਕਰਕੇ ਵਾਪਰੀ ਸੀ ਕਿ ਲਾਹੌਰ ਦੇ ਕਸਾਈਆਂ ਨੇ ਥੋੜਾ ਸਮਾਂ ਪਹਿਲਾਂ ਲਾਹੌਰ ਦੇ ਸੂਬੇਦਾਰ ਯਕਰੀਆ ਖਾਨ 1739-1747 ਦਾ ਉਹਦਾ ਦੌਰ ਸੀ ਨੇ ਸਿੱਖਾਂ ਦੇ ਸਿਰ ਇਕੱਠੇ ਕਰਨ ਦਾ ਐਲਾਨ ਕਰ ਰੱਖਿਆ ਸੀ ਉਸ ਦੀ ਖੋਪੜੀ ਦੇ ਬਦਲੇ 50 ਰੁਪਏ ਇਨਾਮ ਪ੍ਰਾਪਤ ਕਰੋ ਲਾਹੌਰ ਕਸਾਈਆਂ ਨੇ ਸਮਾਂ ਲੰਘਣ ਦੇ ਨਾਲ ਨਾਲ ਸਿੱਖਾਂ ਨਾਲ ਨਫ਼ਰਤ ਨੂੰ ਸਿਖਰ ਅੰਜਾਮ ਪਰ ਪਹੁੰਚਾ ਦਿੱਤਾ ਸੀ ਹਰ ਵਾਰ ਸਿੱਖ ਭੰਗੜੇ ਖੁਸ਼ੀਆਂ ਮਨਾਉਂਦੇ ਸਨ ਸਿੱਖਾਂ ਦੇ ਖੂਨ ਵਗਦੇ ਸਨ ਸਿੱਖਾਂ ਦੇ ਖੂਨ ਵਗਦੇ ਰਹਿੰਦੇ ਸਨ ਕਸਾਈ ਕਿਸੇ ਵੀ ਸ਼ਖਸ ਆਦਮੀ ਨੂੰ ਜਿਸਮਾਨੀ ਸਰੀਰ ਨੂੰ ਦੋ ਹਿੱਸਿਆਂ ਵਿੱਚ ਕੱਟਣ ਦੇ ਮਾਹਰ ਸਮਝੇ ਜਾਂਦੇ ਸਨ ਜਦੋਂ ਸਿੱਖ ਜ਼ਿਆਦਾ ਗਿਣਤੀ ਵਿੱਚ ਹੋਣ ਤੇ ਇਹਨਾਂ ਨਾਲ ਝਗੜਦੇ ਸਨ ਅਤੇ ਮਾਰ ਦਿੰਦੇ ਸਨ, ਪੁਰਾਣੇ ਜ਼ਖਮਾਂ ਦਾ ਬਦਲਾ ਲੈਂਦੇ ਸਨ। 500 ਸਾਲ ਪੁਰਾਣੀ ਨਫ਼ਰਤ ਕਿਰਨਾਂ ਦਾ ਆਖਰੀ ਪ੍ਰਤੀਕਰਮ 1947 ਵਿੱਚ ਤਕਸੀਮ 1947 ਦੀ ਤਕਸੀਮ ਪੰਜਾਬ ਦੇ ਸਮੇਂ ਹੋਇਆ। 1947 ਵਿੱਚ ਪੰਜਾਬ ਦੀ ਤਕਸੀਮ ਸਮੇਂ ਹੋਇਆ ਜਦੋਂ ਇਸ ਅਫਸੋਸਨਾਕ ਕਹਾਣੀ ਦਾ ਖਾਤਮਾ ਹੋ ਗਿਆ। ਹੁਣ ਇਸ ਨੂੰ ਭੁਲਾ ਦੇਣਾ ਚਾਹੀਦਾ। ਅਸਲ ਵਿੱਚ ਦੁਸ਼ਮਣੀ ਉਸ ਸਮੇਂ ਸ਼ੁਰੂ ਹੋਈ ਜਦੋਂ ਸ਼ਾਹੀ ਕਿਲ੍ਹਾ ਲਾਹੌਰ ਦੇ ਬਿਲਕੁਲ ਬਾਹਰ ਰਾਵੀ ਦੇ ਕਿਨਾਰੇ ਸਿੱਖ ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਸੀ, ਉਸ ਅਨੁਸਾਰ ਗੁਰੂ ਸਾਹਿਬ ਗੈਬੀ ਅਮਲ ਕੁਦਰਤੀ ਛੁਪ ਜਾਣ ਦੇ ਜ਼ਰੀਏ ਰਾਵੀ ਦਰਿਆ ਵਿੱਚ ਗੋਤਾ ਟੁੱਗੀ ਖਾਨ ਸਦਾ ਲਈ ਸਾਥੋਂ ਵਿਛੜ ਗਏ। ਮੁਸਲਮਾਨਾਂ ਦਾ ਖਿਆਲ ਹੈ ਕਿ ਕਿਲ੍ਹੇ ਲਾਹੌਰ ਵਿੱਚ ਹੋਣ ਵਾਲੇ ਤਸ਼ੱਦਦ ਦੇ ਜ਼ਖਮਾਂ ਦੇ ਕਾਰਨ ਉਹ ਨਹਾਉਂਦੇ ਹੋਏ ਡੁੱਬ ਗਏ, ਪਰ ਇਸ ਦੀ ਮੌਤ ਦਾ ਜ਼ਿੰਮੇਵਾਰ ਸ਼ਹਿਨਸ਼ਾਹ ਜਹਾਂਗੀਰ ਨੂੰ ਆਖਦੇ ਹਨ। ਇਸ ਕਰਕੇ ਉਸ ਨੂੰ ਬਗਾਵਤ ਦਾ ਸਾਹਮਣਾ ਕਰਨਾ ਪਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਗ੍ਰਿਫ਼ਤਾਰ ਕਰਕੇ ਲਿਆਂਦਾ ਗਿਆ ਤਾਂ ਉਹਨਾਂ ਨਾਲ ਹੀ ਉਹਨਾਂ ਦੇ ਹਜ਼ਾਰਾਂ ਪੈਰੋਕਾਰ, ਚੇਲਿਆਂ, ਸਮਰਥਕਾਂ ਨੂੰ ਗ੍ਰਿਫ਼ਤਾਰ ਕਰਕੇ ਜੰਜੀਰਾਂ ਨਾਲ ਬੰਨ ਕੇ ਲਾਹੌਰ ਲਿਆਂਦਾ ਗਿਆ। ਸ੍ਰੀ ਗੁਰੂ ਸਾਹਿਬ ਦੀ ਸ਼ਹੀਦੀ ਉਪਰੰਤ ਸ਼ਹਿਨਸ਼ਾਹ ਜਹਾਂਗੀਰ ਨੇ ਲਾਹੌਰ ਦੇ ਕਸਾਈਆਂ ਨੂੰ ਹੁਕਮ ਦਿੱਤਾ ਸੀ ਕਿ ਸਭ ਬਾਗੀਆਂ ਵਿਦਰੋਹੀਆਂ ਨੂੰ ਯਕੀ ਦਰਵਾਜ਼ੇ ਦੇ ਬਾਹਰ ਕਤਲ ਕਰ ਦਿੱਤਾ ਜਾਵੇ। ਇਸ ਲਈ ਇੱਕ ਹਫ਼ਤਾ ਦਿਨ ਰਾਤ ਕਤਲੇਆਮ ਹੁੰਦਾ ਰਿਹਾ। ਇਹ ਸਿੱਖ ਧਰਮ ਜਾਂ ਸਿੱਖ ਵਿਚਾਰਧਾਰਾ ਦਾ ਪਹਿਲਾ ਕਤਲੇਆਮ ਘੱਲੂਘਾਰਾ ਕਹਾਉਂਦਾ ਹੈ। ਉਸ ਸਮੇਂ ਤੋਂ ਕਿਸਾਈਆਂ ਅਤੇ ਸਿੱਖਾਂ ਵਿੱਚ ਵਿਰੋਧ ਹੈ। ਇਸ ਕਤਲੇਆਮ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕੇ। ਕੁਝ ਸਮੇਂ ਤੋਂ ਬਾਅਦ ਸ਼ਹਿਰ ਦੀ ਹਿੰਦੂ ਆਬਾਦੀ ਵਿੱਚ ਵੀ ਹਾਹਾਕਾਰ ਤੇ ਸਹਿਮ ਪੈਦਾ ਹੋ ਗਿਆ। ਉਹ ਵੀ ਅੰਦਰ ਖਾਤੇ ਚਿੰਤਤ ਸਨ, ਰੋਸ ਵਿੱਚ ਸਨ। ਉਹਨਾਂ ਨੇ ਸ਼ਹਿਨਸ਼ਾਹ ਜਹਾਂਗੀਰ ਤੋਂ ਮੰਗ ਰੱਖੀ ਕਿ ਸ਼ਹਿਰ ਦੇ ਕਸਾਈ ਗੁਨਾਹਗਾਰ ਹਨ ਤੇ ਸਾਡੀ ਗਊ ਮਾਤਾ ਨੂੰ ਕੱਟਦੇ ਰਹਿੰਦੇ ਹਨ, ਇਹਨਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਜਾਵੇ। ਇਸ ਨਾਲ ਕਾਫੀ ਘਬਰਾਹਟ ਪੈਦਾ ਹੋ ਗਈ। ਬਾਦਸ਼ਾਹ ਨੇ ਇਹ ਮੰਗ ਮੰਨ ਲਈ ਤੇ ਇਹਨਾਂ ਨੂੰ ਲਾਹੌਰ ਸ਼ਹਿਰ ਦੇ ਬਾਹਰ ਵਸਾ ਦਿੱਤਾ, ਜਿੱਥੇ ਅੱਜ ਕੱਲ ਲਾਹੌਰ ਦੀ ਚਮੜਾ ਮੰਡੀ ਦੇ ਅੰਦਰ ਜਾਣ ਵਾਲੀ ਸੜਕ ਦੇ ਨੇੜੇ ਹੈ। ਇਹ ਥਾਂ ਜਿੱਥੇ ਉਹਨਾਂ ਨੂੰ ਵਸਾਉਣ ਲਈ ਇਹਨਾਂ ਸਾਰੇ ਲੋਕਾਂ ਲਈ ਖੂਬਸੂਰਤ ਮਕਾਨ ਤੇ ਘਰ ਵੀ ਬਣਵਾਏ ਗਏ, ਜਿਨ੍ਹਾਂ ਵਿੱਚੋਂ ਕੁਝ ਅੱਜ ਵੀ ਦਿਖਾਈ ਦਿੰਦੇ ਹਨ। ਇੱਕ ਖੂਬਸੂਰਤ ਮਸਜਿਦ ਵੀ ਬਣਾ ਕੇ ਦਿੱਤੀ ਗਈ। ਇਸ ਪ੍ਰਬੰਧ ਨਾਲ ਕੁਝ ਸਮੇਂ ਤੱਕ ਮਾਹੌਲ ਸ਼ਾਂਤ ਹੋ ਗਿਆ, ਪਰ ਜਦੋਂ ਮੁਸਲਮਾਨਾਂ ਦਾ ਅਧਿਕਾਰ ਜਾਂ ਰਾਜ ਕਮਜ਼ੋਰ ਹੋ ਗਿਆ ਤਾਂ ਸਿੱਖਾਂ ਦੀ ਹੈਸੀਅਤ ਵੱਧ ਜਾਂ ਤਾਕਤਵਰ ਹੋ ਜਾਣ ਨਾਲ ਜਥਿਆਂ ਦੇ ਵਿੱਚ ਉਹ ਸੰਗਠਿਤ ਹੋ ਗਏ ਤੇ ਉਹਨਾਂ ਦਾ ਕਿਸਾਈਆਂ ਤੋਂ ਬਦਲਾ ਲੈਣ ਦਾ ਵਕਤ ਆ ਗਿਆ ਤਾਂ ਹਕੂਮਤ ਦੀ ਬਜਾਏ ਕਿਸਾਈਆਂ ਨੂੰ ਉਹਨਾਂ ਨੇ ਪਹਿਲਾ ਦੁਸ਼ਮਣ ਤੇ ਨਿਸ਼ਾਨਾ ਮੰਨਿਆ ਤੇ ਲਾਹੌਰ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸਿੱਖਾਂ ਨੇ ਹੱਲੇ ਬੋਲ ਦਿੱਤੇ। ਉਧਰ ਕਿਸਾਈ ਹਮਲਿਆਂ ਦਾ ਜਵਾਬ ਛੁਰੀਆਂ ਕੁਹਾੜੀਆਂ ਨਾਲ ਦਿੰਦੇ ਰਹੇ ਤੇ ਮੁਕਾਬਲੇ ਹੁੰਦੇ ਰਹੇ। ਸਿੱਖਾਂ ਨੂੰ ਵੀ ਨੁਕਸਾਨ ਉਠਾਉਣਾ ਪੈਂਦਾ ਰਿਹਾ ਤੇ ਤਕਰੀਬਨ ਕਹਿੰਦੇ ਵੀ ਫਿਰ ਇਹ ਦੁਸ਼ਮਣੀ ਕਦੇ ਵੀ ਕਿਸੇ ਵੱਡੀ ਘਟਨਾ ਵਿੱਚ ਵਾਪਰ ਜਾ ਸਕਦੀ ਸੀ ਤੇ ਉਦੋਂ ਸਿੱਖਾਂ ਨੇ ਸਹੁੰ ਚੁੱਕੀ ਸੀ ਕਿ ਉਸ ਇਸ ਕਤਲੇਆਮ ਦਾ ਬਦਲਾ ਜ਼ਰੂਰ ਲੈਣਗੇ ਤੇ ਫਿਰ ਉਹਨਾਂ ਨੇ ਹਮਲੇ ਕੀਤੇ। ਸੋ ਇਸ ਤਰ੍ਹਾਂ ਕਹਿੰਦੇ ਇੱਕ ਲਗਾਤਾਰ ਇਹ ਹਮਲਿਆਂ ਦਾ ਦੌਰ ਚੱਲਦਾ ਤੁਰਿਆ ਆਇਆ ਕਿ ਜਿਹਦੇ ਵਿੱਚ ਸਮੇਂ ਸਮੇਂ ਦੇ ਉੱਤੇ ਕਈਆਂ ਨੂੰ ਨਿਸ਼ਾਨੇ ਬਣਾਏ ਗਏ। ਪਰ ਅੱਜ ਮੇਰੇ ਕੋਲ ਸਮਾਂ ਨਹੀਂ ਹੈ ਤੇ ਮੈਂ ਆਉਂਦੇ ਦਿਨਾਂ ਦੇ ਵਿੱਚ, ਇਹ ਬੜਾ ਅਜ਼ੀਮ ਕਿੱਸਾ ਹੈ ਜੀ, ਤੇ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਮੈਂ ਜਾਂ ਕੱਲ ਸਵੇਰੇ ਇਹ ਤੁਹਾਡੇ ਨਾਲ ਇਹ ਮੁਕੰਮਲ ਕਰ ਦੇਵਾਂਗਾ। ਹੁਣ ਅਗਲੇ ਬੁਲੇਟਿਨ ਦਾ ਸਮਾਂ ਤੇ ਇਸ ਕਹਾਣੀ ਨੂੰ ਇੱਥੇ ਛੱਡਦੇ ਹਾਂ, ਨਾਲੇ ਇਹਦੀ ਦਿਲਚਸਪੀ ਦਾ ਪਤਾ ਲੱਗ ਜਾਏਗਾ ਕੱਲ ਤੱਕ, ਤੇ ਲੱਗਿਆ ਤਾਂ ਫਿਰ ਮੈਂ ਕਿੱਸਾ ਤੁਹਾਡੇ ਨਾਲ ਦੁਬਾਰਾ ਸਾਂਝਾ ਕਰਾਂਗੇ। ਅੱਜ ਦਾ ਪ੍ਰੋਗਰਾਮ ਸੁਣਨ ਲਈ ਆਪ ਸਭ ਦਾ ਧੰਨਵਾਦ। ਕੱਲ ਸਵੇਰੇ 7 ਵਜੇ ਤੁਹਾਡੇ ਸੇਵਾ ਦੇ ਵਿੱਚ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਹੁਣ ਪੇਸ਼ ਨੇ ਖਬਰਾਂ।
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਸਾਰੀਆਂ ਹੋਮ ਹੀਟਿੰਗ ਸਟਾਈਪਸ ਦੇ ਉੱਤੇ ਕਾਰਬਨ ਟੈਕਸ ਛੋਟ ਨਹੀਂ ਦਿੱਤੀ ਜਾਵੇਗੀ, ਕਿਹਾ ਟਰੂਡੋ ਨੇ। ਗ੍ਰੀਨ ਬੈਲਟ ਸਕੈਂਡਲ ਦੇ ਵਿਚ ਹੱਥ ਹੋਣ ਤੋਂ ਫੋਰਡ ਨੇ ਕੀਤਾ ਇਨਕਾਰ ਐਂਬੂਲੈਂਸਾਂ ਦੀ ਘਾਟ ਦੇ ਕਾਰਨ ਪੈਰਾਮੈਡਿਕਸ ਯੂਨੀਅਨ ਨੇ ਜਾਰੀ ਕੀਤਾ ਕੋਡ ਰੈਡ ਘਰਾਂ ਵਿਚ ਡਾਕੇ ਮਾਰਨ ਵਾਲੇ 18 ਸਾਲਾ ਲੜਕੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਹੁਣ ਖ਼ਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪਸ਼ਟ ਕਰ ਦਿੱਤਾ ਹੈ ਕਿ ਫੈਡਰਲ ਸਰਕਾਰ ਦੇ ਵੱਲੋਂ ਹੋਮ ਹੀਟਿੰਗ ਆਇਲ ਉਤੇ ਟੈਕਸ ਵਿਚ ਜਿੰਨੀ ਛੋਟ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਹੋਰ ਛੋਟ ਜਾਂ ਰੋਕ ਨਹੀਂ ਲਾਈ ਜਾਵੇਗੀ ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਸਬੰਧੀ ਕੀਮਤਾਂ ਨੂੰ ਹੋਰ ਮੁਲਤਵੀ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਆਖਿਆ ਜਿਸ ਤਰ੍ਹਾਂ ਅਸੀਂ ਕੋਇਲੇ ਦੀ ਵਰਤੋਂ ਨੂੰ ਹੌਲੀ ਹੌਲੀ ਹਟਾਇਆ ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਹੋਮ ਹੀਟਿੰਗ ਆਇਲ ਨੂੰ ਵੀ ਹਟਾ ਦਿੱਤਾ ਜਾਵੇ ਉਨ੍ਹਾਂ ਨੇ ਆਖਿਆ ਕਿ ਅਸਲ ਦੇ ਵਿਚ ਹੋਮ ਹੀਟਿੰਗ ਆਇਲ ਦੀ ਵਰਤੋਂ ਨੂੰ ਖਤਮ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਧੇਰੇ ਪ੍ਰਦੂਸ਼ਣ ਹੁੰਦਾ ਜਿਹੜਾ ਜ਼ਿਆਦਾ ਮਹਿੰਗਾ ਹੈ ਤੇ ਜਿਸ ਕਾਰਨ ਘੱਟ ਆਮਦਨ ਵਾਲੇ ਕੈਨੇਡੀਅਨਸ ਉੱਤੇ ਵਧੇਰੇ ਆਰਥਿਕ ਬੋਝ ਪੈਂਦਾ ਹੈ ਟਰੂਡੋ ਨੇ ਵੀ ਸਪਸ਼ਟ ਕੀਤਾ ਕਿ ਹੋਰਨਾਂ ਹੋਮ ਹੀਟਿੰਗ ਟਾਈਪਸ ਉੱਤੇ ਛੋਟ ਦੀ ਆਸ ਲਗਾਉਣਾ ਬੇਕਾਰ ਹੈ ਕਿਉਂਕਿ ਹੋਰ ਕਿਸੇ ਟਾਈਪ ਉੱਤੇ ਕਾਰਬਨ ਟੈਕਸ ਉੱਤੇ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਮੰਗਲਵਾਰ ਨੂੰ ਸਵੇਰੇ ਕੈਬਨਿਟ ਮੀਟਿੰਗ ਦੇ ਲਈ ਜਾਂਦਿਆਂ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਜੋਨਾਥ ਵਿਲਕਸਨ ਤੋਂ ਵੀ ਪੱਤਰਕਾਰਾਂ ਨੇ ਹੋਮ ਹੀਟਿੰਗ ਆਇਲ ਉਤੇ ਫੈਡਰਲ ਕਾਰਬਨ ਟੈਕਸ ਉਤੇ 3 ਸਾਲਾਂ ਦੇ ਲਈ ਲਾਈ ਰੋਕ ਸਬੰਧੀ ਕਈ ਸਵਾਲ ਪੁੱਛੇ ਇਹ ਵੀ ਪੁੱਛਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਹੋਰ ਛੋਟ ਦਿੱਤੀ ਜਾਵੇਗੀ ਤਾਂ ਵਿਲਕਸਨ ਨੇ ਆਖਿਆ ਕਿ ਅਜਿਹਾ ਨਹੀਂ ਹੋਵੇਗਾ ਓਨਟੈਰੀਓ ਦੀ ਪ੍ਰੀਮੀਅਰ ਡਕਫੋਰਡ ਦਾ ਕਹਿਣਾ ਕਿ ਗ੍ਰੀਨ ਬੈਲਟ ਸਕੈਂਡਲ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲਾਨ ਦੀ ਜਾਂਚ ਕਰ ਰਹੀ RCMP ਦੇ ਵੱਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ ਮੰਗਲਵਾਰ ਨੂੰ ਇਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਆਖਿਆ ਕਿ ਪਹਿਲੀ ਗੱਲ ਗ੍ਰੀਨ ਬੈਲਟ ਦੇ ਵਿਚ ਤਬਦੀਲੀਆਂ ਵਿਚ ਉਨ੍ਹਾਂ ਦਾ ਕੋਈ ਹੱਥ ਨਹੀਂ ਅਤੇ ਦੂਜੀ ਗੱਲ ਇਹ ਹੈ ਕਿ ਆਡੀਟਰ ਜਨਰਲ ਤੇ ਇੰਟੀਗ੍ਰਿਟੀ ਕਮਿਸ਼ਨਰ ਦੇ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਆਫਿਸ ਨੂੰ ਇਸ ਮਾਮਲੇ ਦੇ ਵਿਚ ਕਲੀਨ ਚਿੱਟ ਦੇ ਦਿੱਤੀ ਗਈ ਹੈ ਫੋਰਡ ਵੱਲੋਂ ਇਹ ਬਿਆਨ ਉਸ ਸਮੇਂ ਆਇਆ ਜਦੋਂ ਐਨਵਾਇਰਮੈਂਟਲ ਡਿਫੈਂਸ ਨਾਂ ਦੇ ਗਰੁੱਪ ਵੱਲੋਂ ਗ੍ਰੀਨ ਬੈਲਟ ਡਿਵੈਲਪਮੈਂਟ ਪਲਾਨਸ ਤੇ ਅਰਬਨ ਬਾਉਂਡਰੀ ਪ੍ਰਸਾਰ ਸਬੰਧੀ ਜਾਣਕਾਰੀ ਫਰੀਡਮ ਆਫ ਇਨਫਾਰਮੇਸ਼ਨ ਰਾਹੀਂ ਹਾਸਲ ਕਰ ਲਈ ਗਈ ਇਸ ਐਡਵੋਕੇਸੀ ਗਰੁੱਪ ਦਾ ਦਾਅਵਾ ਹੈ ਕਿ ਸਰਕਾਰ ਦੇ ਅੰਦਰੂਨੀ ਗੱਲਬਾਤ ਤੋਂ ਇਹ ਸਿੱਧ ਹੁੰਦਾ ਹੈ ਕਿ ਓਨਟਾਰੀਓ ਪੋਲੀਟੀਕਲ ਸਟਾਫ ਦੇ ਵੱਲੋਂ ਹੀ ਇਨ੍ਹਾਂ ਤਬਦੀਲੀਆਂ ਦੇ ਨਿਰਦੇਸ਼ ਦਿੱਤੇ ਗਏ ਜਿਨ੍ਹਾਂ ਨਾਲ ਕੁਝ ਡਿਵੈਲਪਰਸ ਨੂੰ ਫਾਇਦਾ ਹੋਇਐ ਟੋਰਾਂਟੋ ਦੇ ਵਿਚ ਐਂਬੂਲੈਂਸਾਂ ਦੀ ਘਾਟ ਹੁਣ ਰੋਜ਼ ਦੀ ਗੱਲ ਬਣ ਗਈ ਹੈ ਸੋਮਵਾਰ ਨੂੰ ਸਿਟੀ ਦੀ ਪੈਰਾਮੈਡਿਕਸ ਯੂਨੀਅਨ ਨੇ ਕੋਡ ਰੈੱਡ ਜਾਰੀ ਕਰਨ ਤੋਂ ਬਾਅਦ ਇਹ ਗੱਲ ਆਖੀ ਮੰਗਲਵਾਰ ਦੁਪਹਿਰ ਨੂੰ ਟੋਰਾਂਟੋ ਦੀ ਸਿਵਿਕ ਇੰਪਲਾਈਜ਼ ਯੂਨੀਅਨ ਲੋਕਲ 416 ਪੈਰਾਮੈਡਿਕਸ ਯੂਨਿਟ ਦੇ ਚੇਅਰ ਮਾਈਕ ਮੈਰੀਮੈਨ ਨੇ ਆਖਿਆ ਕਿ ਇਸ ਵਿਚ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਜੇ ਕੋਈ ਐਂਬੂਲੈਂਸ ਦੀ ਉਡੀਕ ਕਰਦਿਆਂ ਹੋਇਆ ਹੀ ਇਲਾਜ ਤੋਂ ਪਹਿਲਾਂ ਦਮ ਤੋੜ ਦੇਵੇ ਇਸ ਤੋਂ ਇਕ ਦਿਨ ਪਹਿਲਾਂ ਯੂਨੀਅਨ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਲੋਕਾਂ ਨੂੰ ਸਿਟੀ ਵਿਚ ਐਂਬੂਲੈਂਸਾਂ ਦੀ ਘਾਟ ਤੋਂ ਜਾਣੂ ਕਰਵਾਇਆ ਸੀ ਇਸ ਸਥਿਤੀ ਨੂੰ ਕੋਡ ਰੈੱਡ ਦਾ ਨਾਂ ਦਿੱਤਾ ਗਿਆ ਘਰਾਂ ਵਿਚ ਦਾਖਲ ਹੋ ਕੇ ਚੋਰੀਆਂ ਕਰਨ ਤੇ ਡਾਕੇ ਮਾਰਨ ਦੇ ਮਾਮਲੇ ਦੇ ਵਿਚ ਟੋਰਾਂਟੋ ਪੁਲਿਸ ਨੇ ਇਕ 18 ਸਾਲਾ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਚਕਾਰਾਂ ਨੂੰ 20 ਜੁਲਾਈ ਨੂੰ ਤੜਕੇ 4 ਵਜੇ ਤੋਂ ਪਹਿਲਾਂ ਗਲੇਨ ਕੈਰਨ ਐਵਨਿਊ ਤੇ ਬਾਥ ਸਟਰੀਟ ਏਰੀਆ ਦੇ ਵਿਚ ਡਾਕਾ ਮਾਰੇ ਜਾਣ ਦੀ ਕੋਸ਼ਿਸ਼ ਕਰਨ ਦੀ ਜਾਣਕਾਰੀ ਮਿਲੀ ਦੋ ਗੱਡੀਆਂ ਵਿਚ ਸਵਾਰ ਹੋ ਕੇ 3 ਮਸ਼ਕੂਕ ਇਕ ਘਰ ਵਿਚ ਪਹੁੰਚੇ ਜਿੱਥੇ ਉਹ ਘਰ ਦੇ ਗੈਰਾਜ ਵਿਚ ਦਾਖਲ ਹੋਏ ਉਥੋਂ ਭੱਜਣ ਤੋਂ ਪਹਿਲਾਂ ਉਨ੍ਹਾਂ ਨੇ ਗੈਰਾਜ ਵਿਚ ਕਾਫੀ ਭੰਨ ਤੋੜ ਕੀਤੀ ਇਥੋਂ ਕੋਈ ਚੀਜ਼ ਚੋਰੀ ਹੋਣ ਦੀ ਖ਼ਬਰ ਨਹੀਂ ਮਿਲੀ 8 ਦਿਨ ਬਾਅਦ 28 ਜੁਲਾਈ ਨੂੰ ਸਵੇਰੇ 4 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਫਾਰੈਸਟ ਹਿੱਲ ਏਰੀਆ ਦੇ ਵਿਚ ਐਗਲਿੰਟਨ ਐਵਨਿਊ ਵੈਸਟ ਤੇ ਸਪੈਡਿਨਾ ਰੋਡ ਏਰੀਆ ਦੇ ਵਿਚ ਕਿਸੇ ਦੇ ਚੋਰੀ ਦੇ ਨਾਲ ਘਰ ਵਿਚ ਦਾਖਲ ਹੋਣ ਦੀ ਕਾਲ ਮਿਲੀ ਪੁਲਿਸ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਮਸ਼ਕੂਕ ਅਤੇ ਉਸਦੇ ਦੋ ਸਾਥੀ ਇਕ ਘਰ ਵਿਚ ਗਏ ਜਿੱਥੇ ਉਨ੍ਹਾਂ ਨੇ ਘਰ ਦੇ ਅੰਦਰ ਤੇ ਗੱਡੀ ਦੀ ਖਿੜਕੀ ਵਿਚ ਚਾਕਿਆ ਫਿਰ ਖਿੜਕੀ ਉਤੇ ਲੱਗਿਆ ਤਾਰਾਂ ਵਾਲਾ ਜਾਲ ਹਟਾਇਆ ਅਤੇ ਇਕ ਮਸ਼ਕੂਕ ਘਰ ਦੇ ਬੈਕਯਾਰਡ ਵਿਚ ਫੈਂਸ ਟੱਪ ਕੇ ਘਰ ਵਿਚ ਦਾਖਲ ਹੋ ਗਿਆ ਅਤੇ ਘਰ ਦੇ ਪਿਛਲੇ ਦਰਵਾਜ਼ੇ ਵੱਲ ਗਿਆ ਮਸ਼ਕੂਕ ਨੇ ਜਦੋਂ ਘਰ ਦੇ ਪਿਛਲੇ ਦਰਵਾਜ਼ੇ ਉੱਤੇ ਲੱਗਿਆ ਗਲਾਸ ਪੇਨ ਤੋੜਿਆ ਤਾਂ ਘਰ ਦੇ ਜਾਗ ਗਏ ਫਿਰ ਇਹ ਗਰੁੱਪ ਇੱਥੋਂ ਫਰਾਰ ਹੋ ਗਿਆ ਇਸ ਤੋਂ ਦੋ ਦਿਨ ਬਾਅਦ 30 ਜੁਲਾਈ ਨੂੰ ਸਵੇਰੇ 3 ਵਜੇ ਅਧਿਕਾਰੀਆਂ ਨੂੰ ਆਡੀਓਲ ਪਾਰਕਵੇ ਤੇ ਕਿਲ ਬੈਰੀ ਰੋਡ ਏਰੀਏ ਤੋਂ ਕਾਲ ਮਿਲੀ ਪਤਾ ਲੱਗਿਆ ਕਿ ਇਸ ਫੜੇ ਗਏ ਲੜਕੇ ਸਮੇਤ ਇਕ ਹੋਰ ਮਸ਼ਕੂਕ ਕਾਲੇ ਕੱਪੜੇ ਹੁੜੀਸ ਪਾ ਕੇ ਮੂੰਹ ਢੱਕ ਕੇ ਇਕ ਘਰ ਵਿਚ ਪਹੁੰਚੇ ਦੋਵਾਂ ਮਸ਼ਕੂਕਾਂ ਨੇ ਡਰਾਈਵਵੇ ਦੇ ਵਿਚ ਖੜੀਆਂ ਦੋ ਗੱਡੀਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਫਿਰ ਮਸ਼ਕੂਕਾਂ ਨੇ ਘਰ ਦੇ ਸਾਹਮਣੇ ਵਾਲੇ ਦਰਵਾਜ਼ੇ ਤੋਂ ਘਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਦਸਿਆ ਕਿ ਉਨ੍ਹਾਂ ਨੇ ਘਰ ਦੀ ਖਿੜਕੀ ਵਿਚ ਟਾਰਚ ਨਾਲ ਝਾਕ ਕੇ ਵੇਖਿਆ ਪਰ ਫਿਰ ਬਾਹਰੋਂ ਹੀ ਭੱਜ ਗਏ ਇਸੇ ਤਰ੍ਹਾਂ 23 ਅਕਤੂਬਰ ਨੂੰ ਵੀ ਪੁਲਿਸ ਨੂੰ ਇਟੋਬੀਕੋ ਦੇ ਵਿਚ ਐਗਲਿੰਗਟਨ ਐਵੀਨਿਊ ਵੈਸਟ ਤੇ ਇਨਲਿੰਗਸਟਨ ਐਵੀਨਿਊ ਏਰੀਆ ਦੇ ਵਿਚ ਸੱਦਿਆ ਗਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਤਿੰਨ ਮਸ਼ਕੂਕ ਇਕ ਘਰ ਵਿਚ ਪਹੁੰਚੇ ਤੇ ਉਨ੍ਹਾਂ ਨੇ ਕੋਈ ਚੀਜ਼ ਸੁੱਟ ਕੇ ਸਾਹਮਣੇ ਵਾਲੇ ਦਰਵਾਜ਼ੇ ਦਾ ਕੱਚ ਤੋੜ ਦਿੱਤਾ। ਫਿਰ ਮਸ਼ਕੂਕ ਘਰ ਦੇ ਅੰਦਰ ਦਾਖਲ ਹੋਏ ਤੇ ਉਨ੍ਹਾਂ ਨੇ ਘਰ ਦੇ ਮਾਲਕ ਤੋਂ ਨਗਦੀ ਤੇ ਗੱਡੀ ਦੀਆਂ ਚਾਬੀਆਂ ਮੰਗੀਆਂ। ਫਿਰ ਮਸ਼ਕੂਕ ਗੈਰਾਜ ਦਾ ਦਰਵਾਜ਼ਾ ਭੰਨ ਕੇ ਗੱਡੀ ਚੋਰੀ ਕਰਕੇ ਫਰਾਰ ਹੋ ਗਏ। ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। 29 ਅਕਤੂਬਰ ਨੂੰ ਜਾਂਚ ਕਰਨ ਦਸਿਆ ਕਿ ਪ੍ਰੋਵਿੰਸ਼ੀਅਲ ਕਾਰਜੈਕਿੰਗ ਟਾਸਕ ਫੋਰਸ ਨੇ 18 ਸਾਲਾਂ ਦੇ ਟੋਰੋਂਟੋ ਵਾਸੀ ਗੁਲਾਮ ਸਖੀ ਸੈਂਗਰ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੂੰ ਕਈ ਚਾਰਜਸ ਦਾ ਸਾਹਮਣਾ ਵੀ ਕਰਨਾ ਪਿਆ। ਸਿਕਿਉਰਿਟੀ ਸਬੰਧੀ ਚਿੰਤਾ ਦੇ ਕਾਰਨ ਫੈਡਰਲ ਸਰਕਾਰ ਦੇ ਵੱਲੋਂ ਵੀਚੈਟ ਤੇ ਕੈਸਪਰਸਕੀ ਵਰਗੀਆਂ ਐਪਲੀਕੇਸ਼ਨਸ ਨੂੰ ਆਪਣੇ ਫੋਨਸ ਉਤੇ ਬੈਨ ਕੀਤਾ ਜਾ ਰਿਹਾ ਹੈ। ਵੀਚੈਟ ਚੀਨ ਦੀ ਕੰਪਨੀ ਟੈਂਸੈਂਟ ਦਾ ਸੋਸ਼ਲ ਨੈਟਵਰਕ ਮੈਸੇਜਿੰਗ ਤੇ ਪੇਮੈਂਟ ਸਬੰਧੀ ਐਪ ਹੈ, ਜਦਕਿ ਕੈਸਪਰਸਕੀ ਨੂੰ ਰੂਸੀ ਕਾਰੋਬਾਰੀ ਯੂਜੀਨ ਕੈਸਪਰਸਕੀ ਦੇ ਵੱਲੋਂ ਤਿਆਰ ਕੀਤਾ ਗਿਆ। ਇਹ ਸਾਈਬਰ ਸਿਕਿਉਰਿਟੀ ਤੇ ਐਂਟੀਵਾਇਰਸ ਸਾਫਟਵੇਅਰ ਮੁਹੱਈਆ ਕਰਵਾਉਂਦਾ ਹੈ। ਸਰਕਾਰ ਨੇ ਆਖਿਆ ਕਿ ਦੋਵੇਂ ਐਪਸ ਉਨ੍ਹਾਂ ਦੀਆਂ ਡਿਵਾਈਸਾਂ ਤੋਂ ਹਟਾਏ ਜਾਣਗੇ ਅਤੇ ਭਵਿੱਖ ਵਿਚ ਯੂਜ਼ਰਸ ਨੂੰ ਵੀ ਵੀਚੈਟ ਜਾਂ ਫਿਰ ਕੈਸਪਰਸਕੀ ਪ੍ਰੋਡਕਟਸ ਡਾਊਨਲੋਡ ਕੀਤੇ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਇਹ ਵੀ ਆਖਿਆ ਗਿਆ ਕਿ ਕੈਨੇਡਾ ਦੇ ਚੀਫ ਇਨਫਰਮੇਸ਼ਨ ਆਫਿਸਰ ਨੂੰ ਇਕ ਪੱਕਾ ਯਕੀਨ ਹੈ ਕਿ ਵੀਚੈਟ ਤੇ ਕੈਸਪਰਸਕੀ ਐਪਸ ਦੇ ਕਾਰਨ ਲੋਕਾਂ ਤੇ ਸਰਕਾਰ ਦੀ ਪ੍ਰਾਈਵੇਸੀ ਤੇ ਸਿਕਿਉਰਿਟੀ ਨੂੰ ਖਤਰਾ ਹੈ। ਇਸ ਫੈਸਲੇ ਉਤੇ ਕੈਸਪਰਸਕੀ ਨੇ ਇਕ ਬਿਆਨ ਵਿਚ ਆਖਿਆ ਕਿ ਉਨ੍ਹਾਂ ਨੂੰ ਇਸ ਫੈਸਲੇ ਦੇ ਕਾਰਨ ਕਾਫ਼ੀ ਨਿਰਾਸ਼ਾ ਦੇ ਨਾਲ ਨਾਲ ਹੈਰਾਨੀ ਵੀ ਹੋਈ ਹੈ। ਬਿਆਨ ਵਿਚ ਇਹ ਵੀ ਆਖਿਆ ਗਿਆ ਕਿ ਫੈਸਲਾ ਸਿਆਸੀ ਅਦਾਲਤ ਤੇ ਕੀਤਾ ਗਿਆ ਲਗਦਾ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਫਿਸਕਲ ਤੇ ਮੋਨੀਟਰੀ ਪਾਲਿਸੀ ਇਕ ਦੂਜੇ ਤੋਂ ਉਲਟ ਦਿਸ਼ਾਵਾਂ ਵਿਚ ਚੱਲ ਰਹੀਆਂ ਨੇ। ਇਸ ਦੇ ਲਈ ਮਹਿੰਗਾਈ ਨੂੰ ਹੇਠਾਂ ਲੈ ਕੇ ਆਉਣਾ ਮੁਸ਼ਕਲ ਹੋਇਆ ਪਿਆ। ਬੈਂਕ ਆਫ ਕੈਨੇਡਾ ਦੇ ਵੱਲੋਂ ਪਿੱਛੇ ਜਿਹੇ ਰੇਟ ਸਬੰਧੀ ਕੀਤੇ ਗਏ ਫੈਸਲੇ ਤੇ ਕੁਆਟਰਲੀ ਇਕਨੋਮਿਕ ਪੇਸ਼ਨਗੋਈ ਤੋਂ ਬਾਅਦ ਮੈਕਲਮ ਹਾਊਸ ਆਫ ਕਾਮਨਸ ਦੀ ਵਿੱਤ ਕਮੇਟੀ ਤੇ ਐਮ ਪੀ ਸਾਹਮਣੇ ਪੇਸ਼ ਹੋਣ ਜਾ ਰਹੇ ਨੇ। ਕੰਜ਼ਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਾ ਵੱਲੋਂ ਕੀਤੇ ਸਵਾਲ ਦੇ ਜਵਾਬ ਦੇ ਵਿਚ ਗਵਰਨਰ ਨੇ ਆਖਿਆ ਕਿ ਸੈਂਟਰਲ ਬੈਂਕ ਦੇ ਵੱਲੋਂ ਮਹਿੰਗਾਈ ਨੂੰ ਠੱਲ ਪਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਵਿਚ ਸਰਕਾਰ ਵੱਲੋਂ ਕੀਤੇ ਜਾ ਰਹੇ ਖਰਚੇ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ। ਗਵਰਨਰ ਨੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਬਜਟ ਦੇ ਅਨੁਸਾਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਖਰਚੇ ਸਪਲਾਈ ਨਾਲੋਂ ਤੇਜ਼ੀ ਨਾਲ ਵਧਣਗੇ। ਇਸ ਨਾਲ ਮਹਿੰਗਾਈ ਨੂੰ ਕੰਟਰੋਲ ਕਰਨ ਉਤੇ ਵੀ ਦਬਾਅ ਪਵੇਗਾ। ਉਨ੍ਹਾਂ ਨੇ ਆਖਿਆ ਕਿ ਚੰਗਾ ਹੋਵੇ ਜੇ ਮੋਨੀਟਰੀ ਤੇ ਫਿਸਕਲ ਨੀਤੀ ਇਕ ਦਿਸ਼ਾ ਵਿਚ ਚੱਲਣ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਕੈਨੇਡਾ ਦੀਆਂ ਹੋਰ G7 ਮੁਲਕਾਂ ਦੇ ਨਾਲ ਵੀ ਤੁਲਨਾ ਕਰਨੀ ਚਾਹੀਦੀ ਹੈ। G7 ਮੁਲਕਾਂ ਦੇ ਵਿਚ ਕੈਨੇਡਾ ਦੀ ਘੱਟ ਦੇ ਮੁਕਾਬਲੇ GDP ਰੇਸ਼ੋ ਸਭ ਤੋਂ ਘੱਟ ਹੈ। ਦੱਖਣੀ ਲੰਡਨ ਦੇ ਕੋਰਡਨ ਵਿਚਲੇ ਘਰ ਦੇ ਵਿਚ ਮ੍ਰਿਤਕ ਮਿਲੀ ਭਾਰਤੀ ਮੁਟਿਆਰ ਦੇ ਕਤਲ ਦਾ ਦੋਸ਼ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ਤੇ ਲਗਾਇਆ ਗਿਆ। ਲੜਕੀ ਦੇ ਸਰੀਰ ਤੇ ਚਾਕੂ ਦੇ ਜ਼ਖਮ ਸਨ। ਪੁਲਿਸ ਅਤੇ ਮੈਡੀਕਲ ਸਟਾਫ ਨੂੰ ਮੌਕੇ ਉਤੇ ਬੁਲਾਇਆ ਗਿਆ। ਮਹਿਕ ਸ਼ਰਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਨਾਲ ਪੁਲਿਸ ਨੇ ਸ਼ੈਲ ਸ਼ਰਮਾ ਹਿਰਾਸਤ ਵਿਚ ਲੈ ਲਿਆ। ਮਹਿਕ ਹਾਲ ਹੀ ਦੇ ਵਿਚ ਭਾਰਤ ਤੋਂ ਆਈ ਸੀ। ਔਰਤ ਅਤੇ ਮੁਲਜ਼ਮ ਦੇ ਸਬੰਧਾਂ ਦਾ ਪਤਾ ਵੀ ਨਹੀਂ ਲੱਗ ਸਕਿਆ ਹੈ। ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਈਵਾਨ ਦੇ ਯਾਤਰੀਆਂ ਦੇ ਲਈ ਵੀਜ਼ਾ ਸ਼ਰਤਾਂ ਨੂੰ ਮਾਫ਼ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਆਪਣੀ ਆਰਥਿਕਤਾ ਨੂੰ ਸੁਧਾਰਨ ਦੇ ਲਈ ਸੀਜ਼ਨ ਵਿਚ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ। ਥਾਈ ਸਰਕਾਰ
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਦੇਸੀ ਘਿਓ ਤੇ ਤਾਜੇ ਤਾਜੇ ਖੋਏ ਚ ਬਣੀ ਸਵੀਟ ਮੈਲ ਦੀ ਮਿਠਾਈ ਕਿਤੇ ਹੋਰ ਨੀ ਹੋਣੀ। ਐਤਕੀ ਦੀਵਾਲੀ ਉੱਤੇ ਜਿੰਨੀ ਵੀ ਲਿਆਓ, ਪਰ ਯਾਦ ਰੱਖੋ ਤੁਸੀਂ ਸਵੀਟ ਮੈਲ ਹੀ ਆਓ। ਤਾਜੇ ਤਾਜੇ ਲੱਡੂ, ਡਰਾਈ ਫਰੂਟ, ਕਾਜੂ ਕਤਲੀ, ਗਰਮਾ ਗਰਮ ਮੰਜਲੇ ਵੀ ਰੱਜ ਰੱਜ ਕੇ ਖਾਓ।
ਸਵੀਟ ਮਹਿਲ ਇਨ ਰੈਕਸਡੇਲ। ਫੋਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-6699-9191।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ब्रेम्पटन फायर एंड एमरजेंसी सर्विसेज तुहानू दसना चाहुंदे ने कि घर विच अचानक मौत दा कारण एहो जेही गैस हो सकदी है जिदा ना ते कोई जायका है ते ना ही कोई वो कार्बन मोनोऑक्साइड दा अलार्म अपने घर विच हर उस थां विच लाओ जिथे तुसी सोंदे हो ते हर महीने अलार्म नू टेस्ट भी जरूर करो। इन्नी की जेही सावधानी तुहानू ते तुहाडे घर वालियां नू मरण तों बचा सकदी है। नवंबर दी 1 तारीख तों लैके 7 तक कार्बन मोनोऑक्साइड दी जगराहता दा हफ्ता है। जानकारी लई संपर्क करो brampton fire.com।
इस फॉल विच आ रहा है स्टेशन साइड सब तो वखरी ते सोनी रिहायश जेड़ी मिल्टन डाउनटाउन विच शर्तिया बेहतरीन कीमत $487,990 विच दस्तयाबे। दो टावर आली इस बिल्डिंग विच सेंट्रल पोडियम थानी इनडोर ते आउटडोर आला दर्जे दियां सहूलतां दित्तियां जानगियां। मिल्टन गो स्टेशन दे नाल बिल्कुल जुड़िया स्टेशन साइड आवाजाही दियां सहूलतां देंदा मिल्टन फ्यूचर मोबिलिटी हब दा नींह पत्थर है जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाण लई